ਗੁਰੂ ਨਾਨਕ ਪਾਦ ਪੰਕਜ ਬੰਦਨ, ਪਾਦ ਪੰਕਜ ਬੰਦਨ, ਸਿਮਰੋ ਅੰਗਦ ਦੁਖ ਨਿਕੰਦਨ। ਅਮਰਦਾਸ ਗੁਰ ਹਿਰਦੇ ਧਿਆਵੋ ਜੀ, ਹਿਰਦੇ
ਧਿਆਵੋ
ਸ੍ਰੀ ਗੁਰੂ ਰਾਮਦਾਸ ਗੁਣ
ਗਾਵੋ।
ਗੁਰੂ ਅਰਜਨ ਬਿਘਨਨ ਕੇ ਨਾਸਕ, ਬਿਘਨਨ ਕੇ ਨਾਸਕ, ਹਰ ਗੋਬਿੰਦ ਸ਼ੁਭ ਮਤ
ਪ੍ਰਕਾਸ਼ਕ।
ਸ੍ਰੀ ਹਰ ਰਾਇ ਨਮੋ ਕਰ ਜੋਰੀ, ਨਮੋ ਕਰ
ਜੋਰੀ।
ਸ੍ਰੀ ਹਰ ਕ੍ਰਿਸ਼ਨ ਮਨਾਉ
ਬਹੋੜੀ,
ਤੇਗ ਬਹਾਦਰ ਪਰਮ ਕਿਰਪਾਲਾ, ਵਾਹਿਗੁਰੂ ਪਰਮ
ਕਿਰਪਾਲਾ।
ਸ੍ਰੀ ਗੁਰੂ ਗੋਬਿੰਦ ਸਿੰਘ ਬਿਸਾਲਾ, ਤਰੋਂ ਤਰਾ ਪਰ ਪੁਨ ਪੁਨ ਸੀਸਾ ਜੀ, ਪੁਨ ਪੁਨ
ਸੀਸਾ,
ਬੰਦੋ ਬਾਰ ਬਾਰ ਜਗਦੀਸਾ। ਏਕ ਅੰਕਾਰ ਸਤਿਗੁਰੂ ਤੇ ਪ੍ਰਸਾਦ ਸਚ ਹੋਏ, ਵਾਹਿਗੁਰੂ ਜੀ ਕੀ ਫਤਿਹ ਹੈ, ਵਿਘਨ ਬਿਨਾਸ਼ਨ
ਸੋਏ।
ਕਹਾਂ ਬੁੱਧ ਪ੍ਰਭ ਤੁਛ ਹਮਾਰੀ, ਵਰਣ ਸਕੈ ਮਹਿਮਾ ਜੋ
ਤਿਹਾਰੀ,
ਹਮ ਨਾ ਸਕਤ ਕਰ ਸਿਫਤ
ਤੁਮਾਰੀ,
ਆਪ ਲਿਹੋ ਤੁਮ ਕਥਾ
ਸੁਧਾਰੀ,
ਹਮ ਨਾ ਸਕਤ ਕਰ ਸਿਫਤ
ਤੁਮਾਰੀ,
ਆਪ ਲਿਹੋ ਤੁਮ ਕਥਾ ਸੁਧਾਰੀ।
ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ, ਦੋਹਰਾ ਸੁਲੀ ਭਰਾਤਾ ਪੁੱਤਰ ਇੱਕ, ਸੁਲਬੀ ਨਾਮਕ ਹੰਤ, ਚੰਦੂ ਅਰਪਤ ਸ਼ਾਹ ਕੋ, ਸਗਰੋ ਸੁਣਿਓ ਬ੍ਰਿਤੰਤ।
ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਗੁਰੂ ਕੀ ਸਾਜੀ ਨਵਾਜੀ, ਗੁਰੂ ਖਾਲਸਾ ਸਾਧ ਸੰਗਤ ਜੀਓ, ਆਪ ਜੀ ਸਤਿਗੁਰਾਂ ਦੀ ਪਾਵਨ ਹਜ਼ੂਰੀ ਵਿੱਚ ਹਾਜ਼ਰੀਆਂ ਭਰ ਕੇ ਸੰਧਿਆ ਦੇ ਦੀਵਾਨਾਂ ਵਿੱਚ ਸੋਧਾ ਰਹਿ ਰਾਜ ਸਾਹਿਬ ਜੀ ਦੇ ਪਾਠ ਅਤੇ ਗੁਰਬਾਣੀ ਦੇ ਕੀਰਤਨ ਦਾ ਆਨੰਦ ਮਾਣ ਰਹੇ ਸੀ। ਆਓ ਹੁਣ ਗੁਰ ਇਤਿਹਾਸ ਦੀ ਲੜੀਵਾਰ ਕਥਾ ਨਾਲ ਜੁੜ ਜਾਈਏ। ਜਿਸ ਸਮੇਂ ਦੀਵਾਨ ਚੰਦੂ ਗੁਰੂ ਸਾਹਿਬ ਜੀ ਦੇ ਖਿਲਾਫ਼ ਸਾਜ਼ਿਸ਼ਾਂ ਕਰ ਰਿਹਾ ਸੀ, ਉਸ ਨੇ ਬਾਦਸ਼ਾਹ ਦੇ ਕੰਨਾਂ ਵਿੱਚ ਵਾਰ ਵਾਰ ਇਹ ਗੱਲ ਪਾਉਣ ਦੀ ਕੋਸ਼ਿਸ਼ ਕੀਤੀ ਕਿ ਮਾਝੇ ਦੇਸ਼ ਵਿੱਚ ਬੜੀਆਂ ਚੋਰੀਆਂ ਹੋ ਰਹੀਆਂ ਨੇ ਔਰ ਉਹਨਾਂ ਚੋਰੀਆਂ ਦੇ ਵਿੱਚ ਗੁਰੂ ਅਰਜਨ ਦੇਵ ਜੀ ਦਾ ਹੱਥ ਹੈ। ਗੁਰੂ ਅਰਜਨ ਦੇਵ ਜੀ ਬਹੁਤ ਸਾਰੇ ਚੋਰਾਂ ਡਾਕੂਆਂ ਨੂੰ ਪਨਾਹ ਦਿੰਦੇ ਹਨ, ਜਿਹਦੇ ਕਰਕੇ ਮਾਝੇ ਦੇਸ਼ ਦੇ ਵਿੱਚ ਇਹ ਚੋਰ ਚੋਰੀਆਂ ਕਰਦੇ ਹਨ। ਭਾਵੇਂ ਬਾਦਸ਼ਾਹ ਨੇ ਇਸ ਗੱਲ 'ਤੇ ਪੂਰਾ ਵਿਸ਼ਵਾਸ ਨਹੀਂ ਕੀਤਾ, ਪਰ ਦੁਸ਼ਟ ਪਾਪੀ ਚੰਦੂ ਸਤਿਗੁਰੂ ਜੀ ਦੇ ਖਿਲਾਫ਼ ਇੱਦਾਂ ਦੀਆਂ ਸਾਜ਼ਿਸ਼ਾਂ ਘੜਦਾ ਹੀ ਰਿਹਾ। ਉਹਦੇ ਨਾਲ ਹੁਣ ਇੱਕ ਹੋਰ ਦੁਸ਼ਟ ਰਲ ਗਿਆ, ਸੁਲਹੀ ਖਾਨ ਦਾ ਭਤੀਜਾ ਸੁਲਭੀ ਖਾਨ। ਸੁਲਭੀ ਖਾਨ ਜਾਂ ਸੁਲਭੀ ਖਾਨ ਜਿਹੜਾ ਇਹ ਸੁਲਹੀ ਖਾਨ ਦਾ ਭਤੀਜਾ ਸੀ, ਇਸ ਨੇ ਆਪਣੇ ਚਾਚੇ ਦਾ ਬਦਲਾ ਲੈਣ ਲਈ ਜੋ ਪ੍ਰੋਗਰਾਮ ਮਿਥਿਆ ਹੈ ਉਹ ਕਥਾ ਅੱਜ ਦੇ ਪ੍ਰਕਰਣਾਂ ਵਿੱਚ ਆ ਰਹੀ ਹੈ। ਆਓ ਆਪਾਂ ਸਰਵਣ ਕਰੀਏ। ਬਾਦਸ਼ਾਹ ਜਹਾਂਗੀਰ ਦੀਵਾਨ ਚੰਦੂ ਸੁਲਭੀ ਖਾਨ ਇਹ ਮਾਝੇ ਦੇਸ਼ ਦਾਖਲ ਹੋ ਚੁੱਕੇ ਹਨ, ਦਰਿਆ ਬਿਆਸਾ ਪਾਰ ਕਰਕੇ ਮਾਝੇ ਦੇ ਇਲਾਕੇ 'ਚ ਵੜ ਗਏ ਹਨ। ਉੱਥੋਂ ਅਗਲੀ ਕਥਾ ਆਰੰਭ ਹੁੰਦੀ ਹੈ। ਪਿਆਰ ਸਹਿਤ ਸਰਵਣ ਕਰੋ, ਆਖੋ ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ, ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ।
ਸੁਲਹੀ ਭਰਾਤਾ ਪੁੱਤਰ ਇੱਕ,
ਸੁਲਹੀ ਖਾਨ ਦੇ ਭਰਾ ਦਾ ਇੱਕ ਪੁੱਤਰ ਸੀ,
ਸੁਲਭੀ ਨਾਮਕ ਹੰਤ,
ਉਹਦਾ ਨਾਮ ਸੁਲਭੀ ਖਾਨ ਸੀ।
ਚੰਦੂ ਅਰਪਤ ਸ਼ਾਹ ਕੋ,
ਚੰਦੂ ਦਾ ਤੇ ਬਾਦਸ਼ਾਹ ਦਾ ਉਹ ਕਾਫੀ ਨੇੜੇ ਸੀ।
ਸਗਰੋ ਸੁਣਿਓ ਬ੍ਰਿਤਾਂਤ,
ਔਰ ਸੁਲਭੀ ਖਾਨ ਨੇ ਸੁਣਿਆ ਵੀ ਚੰਦੂ ਬਾਦਸ਼ਾਹ ਦੇ ਨਾਲ ਗੱਲਾਂ ਕਰਦਾ ਗੁਰੂ ਅਰਜਨ ਦੇਵ ਜੀ ਦੇ ਖਿਲਾਫ, ਇਹਦਾ ਮਤਲਬ ਹੈ ਵੀ ਦੀਵਾਨ ਚੰਦੂ ਵੀ ਗੁਰੂ ਜੀ ਦੇ ਖਿਲਾਫ ਹੈ ਅਤੇ ਮੈਂ ਵੀ ਖਿਲਾਫ ਹਾਂ। ਸੋ ਚੋਰ ਚੋਰ ਮਸੇਰੇ ਭਾਈ ਜਿਵੇਂ ਹੁੰਦੇ ਹੈ, ਇਹ ਦੋਵੇਂ ਦੁਸ਼ਟ ਇਕੱਠੇ ਹੋ ਗਏ। ਹਾਂਜੀ।
ਨਿਸ਼ਾਨੀ ਛੰਦ ਉਤਰ ਪਾਰ ਜਬ ਟਿਕੇ ਨਿਸ ਤੰਬੂ ਮਹਿ ਚੰਦੂ,
ਜਦੋਂ ਦਰਿਆ ਪਾਰ ਕਰਕੇ ਵਿਆਸਾ ਪਰਲੇ ਪਾਸੇ ਰਾਤ ਨੂੰ ਰੁਕੇ ਨੇ, ਚੰਦੂ ਨੇ ਆਪਣੇ ਤੰਬੂ 'ਚ ਆਸਣ ਲਾਇਆ ਹੈ।
ਸੁਲਭੀ ਸੁਲਹੀ ਕੋਚਿਤ ਹੈ ਔਰ ਕਸ਼ਟ ਬਿਲੰਦੂ,
ਤੇ ਸੁਲਹੀ ਖਾਨ ਵੀ ਉੱਥੇ, ਸੁਲਭੀ ਖਾਨ ਵੀ ਉੱਥੇ ਠਹਿਰਿਆ ਜੋ ਸੁਲਹੀ ਖਾਨ ਦਾ ਭਤੀਜਾ ਹੈ। ਆਪਣੇ ਚਾਚੇ ਦੀ ਮੌਤ ਨੂੰ ਯਾਦ ਕਰਕੇ ਸੁਲਭੀ ਖਾਨ ਬੜਾ ਕਸ਼ਟ ਪਾ ਰਿਹਾ, ਕਿਉਂਕਿ ਸੁਲਹੀ ਖਾਨ ਜਿਹੜਾ ਇਹਦਾ ਚਾਚਾ ਸੀ, ਸ੍ਰੀ ਗੁਰੂ ਅਰਜਨ ਦੇਵ ਜੀ ਮਹਾਰਾਜ ਨੂੰ ਗ੍ਰਿਫਤਾਰ ਕਰਨ ਵਾਸਤੇ ਦਿੱਲੀ ਤੋਂ ਆਇਆ ਸੀ, ਪਰ ਕੋਠੇ ਗ੍ਰਾਮ ਦੇ ਵਿੱਚ ਚੰਦੂ ਬਾਬੇ ਪਿਰਥੀ ਚੰਦ ਨੂੰ ਮਿਲ ਕੇ ਉਹਦੇ ਪੱਠੇ 'ਚ ਸੜ ਕੇ ਮਰ ਗਿਆ ਸੀ। ਮਹਾਰਾਜ ਨੇ ਉਦੋਂ ਸ਼ਬਦ ਉਚਾਰਿਆ ਸੀ, ਸੁਲਹੀ ਤੇ ਨਾਰਾਇਣ ਰਾਖ, ਸੁਲਹੀ ਕਾ ਹਾਥ ਕਹੀਂ ਨਾ ਪਹੁੰਚੇ, ਸੁਲਹੀ ਹੋਏ ਮੂਆ ਨਾ ਪਾਕ, ਕਾਢ ਕੁਠਾਰ ਖਸਮ ਸਿਰ ਕਾਟਿਆ, ਖਿਨ ਮੈਂ ਹੋਏ ਗਿਆ ਹੈ ਖਾਕ, ਮੰਦਾ ਚਿਤਵਤ ਚਿਤਵਤ ਪਚਿਆ, ਜਿਨ ਰਚਿਆ ਤਿਨ ਦੀਨਾ ਤਾਕ, ਪੁੱਤਰ ਮੀਤ ਧਨ ਕਛੂ ਨਾ ਰਹਿਓ, ਛੋੜ ਗਿਆ ਸਭ ਭਾਈ ਸਾਖ, ਕਹੋ ਨਾਨਕ ਤਿਸ ਪ੍ਰਭ ਬਲਿਹਾਰੀ, ਜਿਨ ਜਨ ਕਾ ਕੀਨੋ ਪੂਰਨ ਵਾਕ। ਸੁਲਹੀ ਖਾਂ ਮਰ ਗਿਆ, ਪਰ ਉਹਦਾ ਭਤੀਜਾ ਸੁਲਭੀ ਖਾਨ ਗੁਰੂ ਸਾਹਿਬ ਤੋਂ ਬਦਲਾ ਲੈਣਾ ਚਾਹੁੰਦਾ ਹੈ, ਮਾਰਨਾ ਚਾਹੁੰਦਾ ਸਤਿਗੁਰਾਂ ਨੂੰ। ਹਾਂਜੀ।
ਤਮ ਮਹਿ ਗਮਨਿਓ ਪਾਸ ਤਿਸ ਬੂਜੀ ਸੁਧ ਸਾਰੀ,
ਰਾਤ ਦੇ ਹਨੇਰੇ ਵਿੱਚ ਸੁਲਭੀ ਖਾਨ ਚੰਦੂ ਦੇ ਕੋਲ ਗਿਆ ਤੇ ਇੱਕ ਦੂਜੀ ਨਾਲ ਬਹਿ ਕੇ ਗੱਲਾਂ ਬਾਤਾਂ ਕਰਨ ਲੱਗੇ।
ਹਮਰੋ ਰਿਪ ਅਰਜਨ ਗੁਰੂ ਕਿਆ ਕਰਤ ਉਚਾਰੀ,
ਤੇ ਸੁਲਭੀ ਖਾਨ ਕਹਿੰਦਾ ਦੀਵਾਨ ਜੀ, ਸਾਡਾ ਦੁਸ਼ਮਣ ਹੈ ਗੁਰੂ ਅਰਜਨ, ਸਾਂਝਾ ਦੁਸ਼ਮਣ ਹੈ, ਤੁਸੀਂ ਉਹਨਾਂ ਬਾਰੇ ਕੀ ਵਿਚਾਰ ਰੱਖਦੇ ਹੋ, ਕੀ ਖਿਆਲ ਹੈ ਤੁਹਾਡਾ?
ਸੁਣ ਚੰਦੂ ਤਰਕਤ ਭਇਓ ਲਾਇਕ ਬਿਨ ਹੋਏ,
ਅੱਗੋਂ ਚੰਦੂ ਨੇ ਮੌਕਾ ਪਾ ਕੇ ਤਰਕ ਕੀਤੀ, ਕਹਿਣ ਲੱਗਾ ਤੂੰ ਚੰਗਾ ਭਤੀਜਾ ਹੈ, ਆਪਣੇ ਚਾਚੇ ਦਾ ਬਦਲਾ ਹੀ ਨਹੀਂ ਲੈ ਸਕਿਆ। ਹਾਂਜੀ।
ਬੈਰ ਨਾ ਚਾਰੇ ਕੋ ਲਿਓ ਪਰ ਸੁਖ ਸੋ ਸੋਏ,
ਬੈਰ ਨਾ ਚਾਚੇ ਕੋ ਲਿਓ, ਚਾਚੇ ਦਾ ਬਦਲਾ ਨਹੀਂ ਲਿਆ, ਸੁੱਖ ਨਾਲ ਸੁੱਤਾ ਆਰਾਮ ਨਾਲ, ਤੇਰਾ ਚਾਚਾ ਮਰਵਾਇਆ ਗੁਰੂ ਅਰਜਨ ਦੇਵ ਨੇ, ਹਾਲਾਂਕਿ ਮਰਿਆ ਦੇ ਆਪੇ ਸੜ ਕੇ ਮਰ ਗਿਆ ਪੱਠੇ ਵਿੱਚ, ਪਾਪੀ ਬੰਦਾ ਆਪਣੇ ਕੀਤੇ ਦਾ ਫਲ ਪਾ ਗਿਆ, ਪਰ ਦੇਖੋ ਦੁਸ਼ਟ ਬੰਦੇ ਉਹਨੂੰ ਵੀ ਕਹਿੰਦੇ ਵੀ ਗੁਰੂ ਅਰਜਨ ਦੇਵ ਨੇ ਮਰਵਾਇਆ। ਹਾਂਜੀ।
ਮੈਂ ਉਪਾਏ ਗਹਿਬੇ ਕਰੋ ਦਿਨ ਕੇਤਕ ਮਾਹੀ,
ਤੂੰ ਤਾਂ ਕੁਝ ਕਰ ਨਹੀਂ ਸਕਿਆ, ਪਰ ਮੈਂ ਹੁਣ ਕਰਕੇ ਵਿਖਾਵਾਂਗਾ, ਕੁਝ ਦਿਨਾਂ ਵਿੱਚ ਗੁਰੂ ਅਰਜਨ ਦੇਵ ਨੂੰ ਗ੍ਰਿਫਤਾਰ ਕਰਾਂਗਾ।
ਬਨਸ ਹਾਏ ਜੇ ਦੁੱਖ ਹਿਰਦੇ ਛੋੜੇਂਗੇ ਨਾਹੀ,
ਜੇ ਤੈਨੂੰ ਆਪਣੇ ਚਾਚੇ ਦੀ ਮੌਤ ਦਾ ਦੁੱਖ ਹੈ, ਜੇ ਤੂੰ ਬਦਲਾ ਲੈਣਾ ਚਾਹੁੰਦਾ ਮੇਰੀ ਮਦਦ ਕਰ, ਆਪਾਂ ਰਲ ਕੇ ਗੁਰੂ ਅਰਜਨ ਦੇਵ ਨੂੰ ਮਾਰ ਦਿਆਂਗੇ, ਛੱਡਾਂਗੇ ਨਹੀਂ।
ਸੁਣ ਦੀਵਾਨ ਮੁਝ ਆਨ ਹੈ ਸੁਧ ਹੁਤੀ ਨਾ ਤੇਰੀ,
ਸੁਣ ਕੇ ਸੁਲਭੀ ਖਾਂ ਕਹਿਣ ਲੱਗਾ ਦੀਵਾਨ ਜੀ, ਮੈਨੂੰ ਤਾਂ ਪਤਾ ਹੀ ਨਹੀਂ ਸੀ ਵੀ ਤੁਹਾਨੂੰ ਵੀ ਉਹਨਾਂ ਨਾਲ ਦੁਸ਼ਮਣੀ ਹੈ, ਹੁਣ ਪਤਾ ਲੱਗਾ ਵੀ ਤੁਹਾਨੂੰ ਵੀ ਉਹਨਾਂ ਨਾਲ ਬੜੀ ਭਾਰੀ ਦੁਸ਼ਮਣੀ ਹੈ, ਹੁਣ ਤਾਂ ਆਪਾਂ ਰਲ ਕੇ ਬੜਾ ਕੁਝ ਕਰ ਸਕਦੇ ਹਾਂ। ਹਾਂਜੀ।
ਹਮ ਦੋਨੋ ਕੋ ਮਾਰਨੇ ਬਿਦ ਸੁਗਮ ਵਡੇਰੀ,
ਮੈਂ ਅਤੇ ਤੁਸੀਂ ਦੋਵੇਂ ਰਲ ਕੇ ਗੁਰੂ ਅਰਜਨ ਦੇਵ ਨੂੰ ਸੌਖਿਆਂ ਮਾਰ ਸਕਦੇ ਹਾਂ।
ਵਾਯੂ ਬੰਨੀ ਬਲੀ ਬਿਬ ਬਨ ਬਡੋ ਬਿਨਾਸ਼ਾ,
ਕਹਿੰਦੇ ਜੇ ਅੱਗ ਅਤੇ ਹਵਾ ਦੋਵੇਂ ਰਲ ਜਾਣ ਅਤੇ ਜੰਗਲਾਂ ਦੇ ਜੰਗਲ ਸਾੜ ਸਕਦੇ ਹਾਂ, ਅੱਗ ਦੀ ਮਦਦ ਹਵਾ ਕਰ ਦੇਵੇ, ਹਵਾ ਦੇ ਨਾਲ ਅੱਗ ਹੋਰ ਭੜਕ ਜਾਂਦੀ ਹੈ। ਸੋ ਤੁਸੀਂ ਇਹ ਸਮਝੋ ਵੀ ਮੈਂ ਅੱਗ ਹਾਂ ਅਤੇ ਤੁਸੀਂ ਹਵਾ ਦੀ ਤਰ੍ਹਾਂ ਮੜ ਜਾ ਮੇਰੀ ਸਹਾਇਤਾ ਕਰ ਦਿਓ, ਮੈਂ ਤਾਂ ਗੁਰੂ ਅਰਜਨ ਦੇਵ ਨੂੰ ਮਾਰਨਾ ਚਾਹੁੰਦਾ, ਬਸ ਤੁਹਾਡੀ ਥੋੜ੍ਹੀ ਮਦਦ ਚਾਹੀਦੀ ਹੈ। ਜੇ ਤੁਸੀਂ ਮੇਰੀ ਮਦਦ ਕਰੋ, ਆਪਾਂ ਦੋਵੇਂ ਰਲ ਕੇ ਗੁਰੂ ਨੂੰ ਮਾਰ ਦੇਵਾਂਗੇ। ਹਾਂਜੀ,
ਹੁਕਮ ਦੇਵਾਵ ਹੋ ਸਾਹੋ ਤੇ ਗੁਰ ਜਾਉ ਅਵਾਸਾ।
ਇੱਕ ਵਾਰੀ ਬਾਦਸ਼ਾਹ ਕੋਲੋਂ ਮੈਨੂੰ ਹੁਕਮ ਦਵਾ ਦਿਓ, ਗੁਰੂ ਅਰਜਨ ਦੇਵ ਨੂੰ ਮਾਰਨ ਦਾ ਮੈਨੂੰ ਤੁਸੀਂ ਪਰਵਾਨਾ ਦਵਾ ਦਿਓ, ਮਨਜ਼ੂਰੀ ਦਵਾ ਦਿਓ।
ਪਹੁੰਚਤ ਪੁਰ ਮੈਂ ਪਕੜ ਹੋ ਕਾਰਾ ਗ੍ਰਹਿ ਪਾਵਾਂ।
ਮੈਂ ਅੰਮ੍ਰਿਤਸਰ ਜਾ ਕੇ ਗੁਰੂ ਅਰਜਨ ਦੇਵ ਜੀ ਨੂੰ ਪਕੜ ਲਵਾਂਗਾ, ਗ੍ਰਿਫਤਾਰ ਕਰਕੇ ਜੇਲ੍ਹ ਵਿੱਚ ਸੁੱਟ ਦਿਆਂਗਾ। ਗੁਰੂ ਅਰਜਨ ਦੇਵ ਸਾਰੀ ਉਮਰ ਜੇਲ੍ਹ ਵਿੱਚ ਰਹਿਣਗੇ, ਜਾਂ ਉਹਨਾਂ ਨੂੰ ਕਿਸੇ ਤਰੀਕੇ ਨਾਲ ਜੇਲ੍ਹ ਵਿੱਚ ਹੀ ਮਰਵਾ ਦਿਆਂਗਾ। ਹਾਂਜੀ,
ਨਿਸ ਮਹਿ ਏਕ ਲਕੋ ਕਰਾਂ ਧਰ ਸਿਰ ਸਿਰ ਉਤਰਾਵਾਂ।
ਮੈਂ ਉਹਨਾਂ ਨੂੰ ਜੇਲ੍ਹ ਵਿੱਚ ਹੀ ਮਰਵਾ ਦਿਆਂਗਾ, ਉਹਨਾਂ ਦਾ ਸਿਰ ਧੜ ਤੋਂ ਵੱਖਰਾ ਕਰਵਾ ਦਿਆਂਗਾ। ਹਾਂਜੀ,
ਇਹਾ ਸ਼ਾਹੋ ਲਗ ਬਾਤ ਕੋ ਪਹੁੰਚਣ ਨਹਿ ਦੀਜੈ।
ਤੁਸੀਂ ਦੀਵਾਨ ਜੀ ਇੱਥੇ ਸਰਕਾਰੀ ਕਚਹਿਰੀ 'ਚ ਖਿਆਲ ਰੱਖਿਆ, ਜੇ ਬਾਦਸ਼ਾਹ ਤੱਕ ਮੇਰੀ ਗੱਲ ਨਾ ਪਹੁੰਚਣ ਦਿਆ ਜੇ। ਗੁਰੂ ਅਰਜਨ ਦੇਵ ਦਾ ਕਤਲ ਮੈਂ ਕਰਾਂਗਾ, ਪਰ ਕਚਹਿਰੀ ਵਿੱਚ ਤੁਸੀਂ ਕੰਮ ਸੰਭਾਲ ਲਿਆ ਜੀ। ਜੇ ਕੋਈ ਗੁਰੂ ਅਰਜਨ ਦੇਵ ਦੇ ਹੱਕ ਵਿੱਚ ਬੋਲੇ, ਉਹਨਾਂ ਦੇ ਕਤਲ ਦਾ ਮੁੱਦਾ ਬਣਾਵੇ, ਤਾਂ ਤੁਸੀਂ ਉਸ ਮੁੱਦੇ ਨੂੰ ਠੱਪ ਦਿਆ ਜੇ। ਹਾਂਜੀ,
ਰਹਿ ਨਿਕਟ ਤਨ ਦੇਹੋ ਤਿਨ ਹੈ ਆਪਣੇ ਕਰ ਲੀਜਾ।
ਜਿਹੜੇ ਬੰਦੇ ਬਾਦਸ਼ਾਹ ਦੇ ਕੋਲ ਰਹਿੰਦੇ ਨੇ, ਜਿਹੜੇ ਬਾਦਸ਼ਾਹ ਦੀ ਕਚਹਿਰੀ ਵਿੱਚ ਗੁਰੂ ਅਰਜਨ ਦੇਵ ਦੇ ਹੱਕ 'ਚ ਬੋਲਦੇ ਨੇ, ਉਹਨਾਂ ਦੀ ਜ਼ਬਾਨ ਤੁਸੀਂ ਬੰਦ ਕਰਾਉਣੀ ਹੈ, ਉਹਨਾਂ ਨੂੰ ਚੁੱਪ ਕਰਾਉਣਾ ਹੈ, ਸਾਰੀ ਕਚਹਿਰੀ ਨੂੰ ਆਪਣੇ ਵੱਸ ਵਿੱਚ ਕਰਕੇ ਰੱਖਣਾ ਹੈ। ਬਾਕੀ ਤੁਸੀਂ ਫਿਕਰ ਨਾ ਕਰੋ, ਗੁਰੂ ਅਰਜਨ ਦੇਵ ਦਾ ਸਿਰ ਮੈਂ ਉਡਾਵਾਂਗਾ, ਮੈਂ ਉਹਨਾਂ ਨੂੰ ਕਤਲ ਕਰਾਂਗਾ।
ਜੇਕਰ ਕੋਚਰ ਕਾਲ ਮਹਿ ਸੁਧ ਪਹੁੰਚ ਬਤਾਵੈ।
ਜੇ 2-4 ਮਹੀਨੇ ਲੰਘ ਗਏ, 2-4 ਮਹੀਨਿਆਂ ਤੋਂ ਬਾਅਦ ਕਿਸੇ ਨੇ ਜਾ ਕੇ ਬਾਦਸ਼ਾਹ ਦੀ ਕਚਹਿਰੀ 'ਚ ਖਬਰ ਦੇ ਦਿੱਤੀ,
ਕਰ ਫਰੇਬ ਬਹੁ ਬਿਦਨ ਕੇ ਤਬ ਬਾਤ ਮਿਟਾਵੈ,
ਤਾਂ ਤੁਸੀਂ ਕੋਈ ਨਾ ਕੋਈ ਬਹਾਨਾ ਕਰਕੇ ਗੱਲ ਟਾਲ ਦਿਆ ਜੇ, ਆਈ ਗਈ ਕਰ ਦਿਆ ਜੇ ਗੱਲ, ਬਾਦਸ਼ਾਹ ਨੂੰ ਚੇਤੇ ਹੀ ਨਾ ਆਉਣ ਦਿਆ ਜੇ। ਜੇ ਬਾਦਸ਼ਾਹ ਦੇ ਦਿਮਾਗ 'ਚ ਗੱਲ ਨਹੀਂ ਆਉਂਦੀ, ਫਿਰ ਕੋਈ ਫਿਕਰ ਨਹੀਂ, ਫਿਰ ਕੋਈ ਖਤਰਾ ਨਹੀਂ। ਮੈਂ ਗੁਰੂ ਅਰਜਨ ਦੇਵ ਨੂੰ ਮਾਰਾਂਗਾ, ਪਰ ਤੁਸੀਂ ਉਸ ਕਤਲ ਨੂੰ, ਉਸ ਗੱਲ ਨੂੰ ਰੌਲੇ 'ਚ ਪਾ ਦੇਣਾ। ਹਾਂਜੀ,
ਇਹ ਤੇਰੇ ਗਰ ਕਾਜ ਹੈ ਮਾਰਨ ਗਰ ਮੇਰੇ।
ਕਚਹਿਰੀ ਸਾਂਭਣੀ ਤੇਰਾ ਕੰਮ ਹੈ, ਅਤੇ ਗੁਰੂ ਅਰਜਨ ਦੇਵ ਨੂੰ ਮਾਰਨਾ ਮੇਰਾ ਕੰਮ ਹੈ। ਹਾਂਜੀ,
ਗਇਓ ਨਿਸੰਸੇ ਮਾਰ ਹੋ ਰਿਣ ਉਤਰ ਵਡੇਰੇ।
ਮੈਂ ਗੁਰੂ ਅਰਜਨ ਦੇਵ ਨੂੰ ਬਿਨਾਂ ਸ਼ੰਕੇ ਮਾਰ ਦਿਆਂਗਾ, ਕਿਉਂਕਿ ਉਹਨਾਂ ਨੇ ਮੇਰਾ ਚਾਚਾ ਮਰਵਾਇਆ ਹੈ, ਮੈਨੂੰ ਆਪਣੇ ਚਾਚੇ ਦੀ ਮੌਤ ਦਾ ਬੜਾ ਦੁੱਖ ਹੈ। ਹਾਂਜੀ,
ਮਮ ਚਾਚੀ ਵਿਧਵਾ ਭਈ ਗਨ ਤਰਕ ਉਚਾਰਾ।
ਮੇਰੀ ਚਾਚੀ ਵਿਧਵਾ ਹੋ ਗਈ ਹੈ, ਉਹਦਾ ਸਿਰ ਦਾ ਸਾਈਂ ਮੇਰਾ ਚਾਚਾ ਮਰ ਗਿਆ ਹੈ, ਮੇਰੀ ਚਾਚੀ ਮੈਨੂੰ ਮਿਹਣੇ ਮਾਰਦੀ ਹੈ, ਤਰਕਾਂ ਮਾਰਦੀ ਹੈ। ਹਾਂਜੀ,
ਜਿਹੇ ਹਤਬੇ ਹਿਤ ਪਤ ਗਇਓ ਤਿਸ ਤੂੰ ਨਹਿ ਮਾਰਾ।
ਮੇਰੀ ਚਾਚੀ ਕਹਿੰਦੀ ਹੈ, ਓਏ ਸੁਲਭੀ ਖਾਨ, ਜਿਹੜੇ ਕੰਮ ਨੂੰ ਤੇਰਾ ਚਾਚਾ ਗਿਆ ਸੀ, ਜਿਸ ਗੁਰੂ ਅਰਜਨ ਦੇਵ ਨੂੰ ਮਾਰਨ ਲਈ ਤੇਰਾ ਚਾਚਾ ਸੁਲੀ ਖਾਨ ਗਿਆ ਸੀ, ਉਹ ਗੁਰੂ ਤੇ ਅਜੇ ਜਿਉਂਦਾ ਹੈ, ਤੇਰਾ ਚਾਚਾ ਮਰ ਗਿਆ, ਅਤੇ ਤੂੰ ਉਸਨੂੰ ਮਾਰ ਕੇ ਆਪਣੇ ਚਾਚੇ ਦਾ ਬਦਲਾ ਲੈ ਲੈ।
ਲਾਜ ਨਹੀਂ ਕਿਸ ਕਾਜ ਕੀ ਰਿਪ ਸੁਖੀ ਰਹੰਤਾ।
ਹਾਂ, ਮੇਰੀ ਚਾਚੀ ਕਹਿੰਦੀ ਹੈ ਵੀ ਸਾਡਾ ਦੁਸ਼ਮਣ ਹੈ ਗੁਰੂ ਅਰਜਨ ਦੇਵ, ਜਿਹੜਾ ਸੁੱਖ ਨਾਲ ਜੀ ਰਿਹਾ ਹੈ, ਆਪਣੇ ਪੁੱਤਰ ਦਾ ਵਿਆਹ ਕਰਦਾ ਹੈ, ਖੁਸ਼ੀਆਂ ਮਨਾਉਂਦਾ ਹੈ, ਅਤੇ ਸਾਡੇ ਘਰ ਪਿੱਟਣੇ ਪਏ ਹੋਏ ਨੇ, ਸਾਡੇ ਘਰ ਮੌਤ ਹੋ ਗਈ ਹੈ, ਸਾਡਾ ਸਾਈਂ ਮਰ ਗਿਆ, ਸੁਲੀ ਖਾਨ ਦੀ ਮੌਤ ਹੋਈ ਹੈ, ਇਹਦਾ ਬਦਲਾ ਲਓ, ਗੁਰੂ ਅਰਜਨ ਦੇਵ ਨੂੰ ਮਰਵਾਈਏ ਆਪਾਂ। ਹਾਂਜੀ,
ਬਲ ਛਲ ਕਰ ਜਾਦੂ ਅਧਿਕ ਧਸ ਪਾਵਕ ਹੰਤਾ।
ਗੁਰੂ ਅਰਜਨ ਦੇਵ ਨੂੰ ਪਤਾ ਨਹੀਂ ਕਿਹੜਾ ਜਾਦੂ ਆਉਂਦਾ ਹੈ, ਕਿਹੜਾ ਬਲ ਛਲ ਹੈ ਉਹਦੇ ਕੋਲ, ਜਿਹਦੇ ਨਾਲ ਉਹਨੇ ਸਾਡੇ ਸੁਲੀ ਖਾਨ ਨੂੰ ਅੱਗ ਵਿੱਚ ਸਾੜ ਕੇ ਮਾਰ ਦਿੱਤਾ ਹੈ।
ਯਤਨ ਬਣਿਓ ਨਹਿ ਮੋਹਿਤੇ ਚਿਤਵਤ ਚਿਤ ਨੀਤਾ।
ਮੇਰੀ ਚਾਚੀ ਮੈਨੂੰ ਇੱਦਾਂ ਦੇ ਮਿਹਣੇ ਮਾਰਦੀ ਹੈ, ਪਰ ਦੀਵਾਨ ਜੀ ਮੇਰੇ ਕੋਲੋਂ ਕੁਝ ਹੋ ਨਹੀਂ ਸਕਿਆ, ਮੇਰਾ ਕੋਈ ਚਾਰਾ ਨਹੀਂ ਚੱਲਿਆ, ਸੋਚਦਾ ਮੈਂ ਬੜਾ ਹਾਂ, ਪਰ ਕੋਈ ਪੇਸ਼ ਮੇਰੀ ਜਾਂਦੀ ਨਹੀਂ। ਹਾਂਜੀ
ਸਮਝਿਓ ਆਜ ਪ੍ਰਸੰਗ ਕੋ ਆਇਓ ਤਰ ਪ੍ਰੀਤਾ।
ਅੱਜ ਮੈਂ ਤੁਹਾਡੀ ਗੱਲ ਸੁਣੀ ਹੈ ਅਤੇ ਮੈਂ ਸਮਝਿਆ ਵੀ ਤੁਸੀਂ ਮੇਰੀ ਮਦਦ ਕਰ ਸਕਦੇ ਹੋ। ਆਪਾਂ ਰਲ ਕੇ ਗੁਰੂ ਅਰਜਨ ਦੇਵ ਨੂੰ ਮਾਰ ਸਕਦੇ ਹਾਂ, ਇਸ ਕਰਕੇ ਮੈਂ ਤੁਹਾਡੇ ਕੋਲ ਆਇਆ ਦੀਵਾਨ ਜੀ, ਅਤੇ ਤੁਸੀਂ ਹੁਣ ਮੇਰੀ ਸਹਾਇਤਾ ਕਰੋ, ਫਿਰ ਦੇਖੋ ਮੈਂ ਕਿਵੇਂ ਗੁਰੂ ਨੂੰ ਮਾਰਦਾ ਹਾਂ।
ਸੁਣ ਚੰਦੂ ਹਰਖਿਓ ਰਿਦੇ ਜੇ ਜੇ ਇਮ ਕਰ ਆਵੈ।
ਸੁਣ ਕੇ ਚੰਦੂ ਬੜਾ ਖੁਸ਼ ਹੋਇਆ, ਚੰਦੂ ਨੂੰ ਬੜਾ ਚਾਅ ਚੜਿਆ ਇਹ ਗੱਲ ਸੁਣ ਕੇ। ਚੰਦੂ ਕਹਿੰਦਾ ਜੇ ਤੂੰ ਗੁਰੂ ਅਰਜਨ ਦੇਵ ਨੂੰ ਮਾਰ ਦਵੇਂ
ਸਦਾ ਆਫਰੀ ਤੋਹੇ ਕੋ ਸਭ ਕਸ਼ਟ ਮਿਟਾਵੈ,
ਤੇ ਫਿਰ ਮੈਂ ਤੇਰੇ ਨਾਲ ਹਾਂ, ਫਿਕਰ ਨਾ ਕਰ, ਸ਼ਾਬਾਸ਼ ਹੈ ਤੈਨੂੰ, ਤੇਰੀ ਹਰ ਤਰ੍ਹਾਂ ਦੀ ਮੈਂ ਮਦਦ ਕਰਾਂਗਾ। ਮੇਰਾ ਵੀ ਬੜਾ ਵੱਡਾ ਦੁਸ਼ਮਣ ਹੈ ਗੁਰੂ ਅਰਜਨ, ਮੇਰੀ ਲੜਕੀ ਦਾ ਰਿਸ਼ਤਾ ਛੱਡਿਆ ਹੈ, ਮੈਂ ਉਸ ਦਾ ਬਦਲਾ ਲੈਣਾ ਹੈ। ਹਾਂਜੀ
ਪ੍ਰਾਤ ਸਮੀਪੀ ਰਹੋ ਤੁਮ ਜਬ ਅਵਸਰ ਪਾਓ।
ਹਾਂ ਤੂੰ ਅੱਜ ਰਾਤ ਮੇਰੇ ਕੋਲ ਰਹਿ, ਅਤੇ ਕੱਲ੍ਹ ਨੂੰ ਜਦੋਂ ਤੈਨੂੰ ਮੌਕਾ ਮਿਲੇਗਾ ਆਪਾਂ ਅੰਮ੍ਰਿਤਸਰ ਪਹੁੰਚ ਜਾਣਾ। ਬਿਆਸ ਦਰਿਆ ਤੋਂ ਅੰਮ੍ਰਿਤਸਰ 30-35 ਕਿਲੋਮੀਟਰ ਹੀ ਹੈ, ਬਹੁਤਾ ਦੂਰ ਨਹੀਂ। ਉਹਨਾਂ ਨੂੰ ਇਹ ਸੀ ਵੀ ਕੱਲ੍ਹ ਨੂੰ ਅਸੀਂ ਅੰਮ੍ਰਿਤਸਰ ਅੱਪੜ ਜਾਵਾਂਗੇ, ਅਤੇ ਅੰਮ੍ਰਿਤਸਰ ਅੱਪੜ ਕੇ ਅਸੀਂ ਗੁਰੂ ਅਰਜਨ ਦੇਵ ਨੂੰ ਫੜ ਲਵਾਂਗੇ। ਹਾਂਜੀ
ਅੱਜ ਸਮਾਨ ਮਿਲਾਪ ਹੋਏ ਕਹਿ ਸ਼ਾਹੋ ਰਜਾਉਂ।
ਹਾਂ ਅੱਜ ਅਸੀਂ ਬਾਦਸ਼ਾਹ ਨਾਲ ਗੱਲਬਾਤ ਕਰਕੇ ਬਾਦਸ਼ਾਹ ਨੂੰ ਪ੍ਰਸੰਨ ਕਰ ਲਵਾਂਗੇ, ਅਤੇ ਕੱਲ੍ਹ ਨੂੰ ਤੁਸੀਂ ਸੁਲਵੀ ਖਾਨ ਜੀ ਗੁਰੂ ਅਰਜਨ ਦੇਵ ਨੂੰ ਗ੍ਰਿਫਤਾਰ ਕਰ ਲੈਣਾ। ਹਾਂਜੀ
ਤਬਹਿ ਪ੍ਰਸੰਗ ਚਲਾਏ ਹੋ ਤਸ ਕਰਨ ਵਡੇਰਾ।
ਹਾਂ ਅੱਜ ਜਦੋਂ ਸਵੇਰੇ ਦਿਨ ਚੜ੍ਹੇਗਾ ਅਤੇ ਮੈਂ ਫਿਰ ਬਾਦਸ਼ਾਹ ਦੇ ਕੋਲ ਚੋਰਾਂ ਦੀ ਗੱਲ ਚਲਾਵਾਂਗਾ, ਬਾਦਸ਼ਾਹ ਦੇ ਕੰਨਾਂ ਵਿੱਚ ਇਹ ਗੱਲ ਪਾਵਾਂਗਾ ਵੀ ਚੋਰੀਆਂ ਬੜੀਆਂ ਹੋ ਰਹੀਆਂ ਨੇ, ਮਾਝੇ ਦੇਸ਼ ਵਿੱਚ ਬੜੇ ਚੋਰ ਪੈਦਾ ਹੋ ਗਏ ਨੇ, ਉਹ ਚੋਰੀਆਂ ਕਰਦੇ ਨੇ, ਉਹ ਸਾਰੇ ਗੁਰੂ ਅਰਜਨ ਦੇਵ ਨੂੰ ਮੰਨਦੇ ਨੇ। ਹਾਂਜੀ
ਕਰੋ ਗਾਹੀ ਮਦਦ ਕੋ ਪਾਟਿਓ ਕੋ ਡੇਰਾ।
ਅਤੇ ਮੈਂ ਕਹਾਂਗਾ ਵੀ ਰਾਤ ਚੋਰੀ ਫਿਰ ਹੋਈ ਹੈ, ਕੱਲ੍ਹ ਵੀ ਚੋਰੀ ਹੋਈ ਸੀ, ਅੱਜ ਰਾਤ ਫਿਰ ਚੋਰੀ ਹੋਈ ਹੈ, ਬੜਾ ਸਮਾਨ ਚੋਰੀ ਹੋ ਗਿਆ, ਸਰਕਾਰੀ ਸਮਾਨ, ਅਤੇ ਤੂੰ ਕੋਲੋਂ ਕਹਿ ਦੀ ਹਾਂ ਮੇਰਾ ਵੀ ਸਮਾਨ ਚੋਰੀ ਹੋ ਗਿਆ, ਤੂੰ ਵੀ ਝੂਠਾ ਕਹਿ ਦੇਵੀਂ ਵੀ ਚੋਰੀ ਹੋਈ ਹੈ। ਜਦੋਂ ਮੈਂ ਚੋਰੀ ਦੀ ਗੱਲ ਕਰਾਂਗਾ ਨਾ ਤੂੰ ਮੇਰੀ ਉਗਾਹੀ ਦੇ ਦੇਵੀਂ, ਗਵਾਹੀ ਦੇ ਦੇਵੀਂ ਕੋਲੋਂ। ਹਾਂਜੀ
ਕਿਸਨੂੰ ਭੇਜੋ ਚਹਿਤ ਹੈ ਸਮਝਾਵਣ ਹੇਤੂ।
ਹਾਂ ਅਤੇ ਫਿਰ ਮੈਂ ਕਹਾਂਗਾ ਬਈ ਬਾਦਸ਼ਾਹ ਸਲਾਮਤ, ਇਹ ਸਾਰੇ ਕੰਮ ਗੁਰੂ ਅਰਜਨ ਦੇਵ ਕਰਵਾ ਰਿਹਾ, ਗੁਰੂ ਅਰਜਨ ਦੇਵ ਨੂੰ ਸਮਝਾਉਣ ਵਾਸਤੇ ਕੋਈ ਬੰਦਾ ਭੇਜੀਏ ਜਿਹੜਾ ਉਹਨਾਂ ਨੂੰ ਆਖੇ ਵੀ ਤੁਸੀਂ ਚੋਰੀਆਂ ਨਾ ਕਰਾਓ। ਹਾਂਜੀ
ਕਿਦੋਂ ਹਕਾਰਨ ਕੋ ਨਿਕਟ ਤਿਸ ਪਠੈ ਨਿਕੇਤੂ।
ਜਾਂ ਫਿਰ ਬਾਦਸ਼ਾਹ ਨੂੰ ਕਹੀਏ ਵੀ ਗੁਰੂ ਅਰਜਨ ਦੇਵ ਨੂੰ ਇੱਥੇ ਹੀ ਬੁਲਾ ਲਓ, ਜਾਂ ਫਿਰ ਉਹਨੂੰ ਸਮਝਾਉਣ ਵਾਸਤੇ ਕਿਸੇ ਨੂੰ ਭੇਜੋ। ਹਾਂਜੀ
ਮੈਂ ਤਬ ਤੇਰੋ ਨਾਮ ਲੈ ਦੈ ਹੋ ਸਮਝਾਈ।
ਜਦੋਂ ਬਾਦਸ਼ਾਹ ਕਹੇਗਾ ਵੀ ਕਿਹਨੂੰ ਭੇਜੀਏ, ਮੈਂ ਤੇਰਾ ਨਾਂ ਲੈ ਦੇਵਾਂਗਾ ਵੀ ਸੁਲਭੀ ਖਾਨ ਨੂੰ ਭੇਜ ਦਿਓ, ਮੈਂ ਤੇਰੀ ਡਿਊਟੀ ਲਵਾ ਦਿਆਂਗਾ, ਤੇਰੀ ਡਿਊਟੀ ਲੱਗੇਗੀ ਵੀ ਤੂੰ ਜਾ ਕੇ ਗੁਰੂ ਅਰਜਨ ਦੇਵ ਨੂੰ ਸਮਝਾਉਣਾ ਹੈ ਬਾਦਸ਼ਾਹ ਵੱਲੋਂ, ਇੰਨਾ ਕੁ ਮੈਂ ਤੈਨੂੰ ਮਨਜ਼ੂਰੀ ਦਵਾ ਦਿਆਂਗਾ। ਹਾਂਜੀ
ਹਜ਼ਰਤ ਜੀ ਸੁਲਭੀ ਪਟਹੋ ਸੁਧ ਲਹਿ ਜਾਈ।
ਮੈਂ ਕਹਾਂਗਾ ਵੀ ਬਾਦਸ਼ਾਹ ਸਲਾਮਤ, ਗੁਰੂ ਅਰਜਨ ਦੇਵ ਜੀ ਨੂੰ ਸਮਝਾਉਣ ਵਾਸਤੇ ਤਾਂ ਕਿ ਉਹ ਚੋਰੀਆਂ ਨਾ ਕਰਨ, ਡਾਕੇ ਨਾ ਮਰਵਾਉਣ, ਆਪਾਂ ਸੁਲਭੀ ਖਾਨ ਨੂੰ ਭੇਜ ਦੇਈਏ, ਫਿਰ ਤੇਰੀ ਡਿਊਟੀ ਲੱਗ ਜਾਏਗੀ, ਤੂੰ ਜਾ ਕੇ ਗੁਰੂ ਅਰਜਨ ਦੇਵ ਨੂੰ ਗ੍ਰਿਫਤਾਰ ਕਰ ਲਵੀਂ। ਹਾਂਜੀ
ਸੱਚ ਕਿਦੋਂ ਹੋਏ ਕੂਰ ਇਹ ਤੇ ਕੋ ਸਮਝਾਵੈ।
ਹਾਂ ਮੈਂ ਕਹਾਂਗਾ ਬਾਦਸ਼ਾਹ ਸਲਾਮਤ ਵੀ ਇਹ ਸੁਲਭੀ ਖਾਨ ਨੂੰ ਭੇਜੋ, ਇਹ ਦਰਿਆਫਤ ਕਰ ਲਵੇ, ਇਨਕੁਆਇਰੀ ਕਰ ਲਵੇ ਕਿ ਕੀ ਗੁਰੂ ਅਰਜਨ ਦੇਵ ਜੀ ਕੋਲ ਸੱਚੀ ਚੋਰ ਰਹਿੰਦੇ ਨੇ ਜਾਂ ਕਿਸੇ ਨੇ ਐਵੇਂ ਹੀ ਉਹਨਾਂ ਦਾ ਨਾਂ ਲਿਆ ਹੋਇਆ, ਹਾਲਾਂਕਿ ਨਾਂ ਵੀ ਨਹੀਂ ਕਿਸੇ ਨੇ ਲਿਆ, ਨਾਂ ਵੀ ਚੰਦੂ ਆਪ ਹੀ ਲੈ ਰਿਹਾ, ਪਰ ਦੁਸ਼ਟ ਬੰਦੇ ਨੇ, ਝੂਠੇ ਬੰਦੇ ਨੇ ਝੂਠੀਆਂ ਕਹਾਣੀਆਂ ਬਣਾ ਲੈਂਦੇ, ਝੂਠੇ ਮੁਕੱਦਮੇ ਬਣਾ ਲੈਂਦੇ ਆ, ਕਹਿੰਦੇ ਗੁਰੂ ਅਰਜਨ ਦੇਵ ਦੇ ਬਾਰੇ ਇਨਕੁਆਇਰੀ ਕਰਾਵਾਂਗੇ, ਜੇ ਉਹਨਾਂ ਦਾ ਨਾਂ ਸੱਚਾ ਹੋਇਆ ਉਹਨਾਂ ਨੂੰ ਸਮਝਾਵਾਂਗੇ ਵੀ ਗੁਰੂ ਜੀ ਤੁਹਾਨੂੰ ਇਹ ਕੰਮ ਸੋਭਾ ਨਹੀਂ ਦਿੰਦੇ। ਹਾਂਜੀ,
ਜਾਏ ਸੁਧਾਸਰ ਇਤ ਹੈ ਤੇ ਲਵ ਪੁਰ ਕੋ ਆਵੈ।
ਹਾਂ, ਇੱਥੋਂ ਅੰਮ੍ਰਿਤਸਰ ਭੇਜਾਂਗੇ ਸੁਲਭੀ ਖਾਂ ਨੂੰ, ਸੁਲਭੀ ਖਾਂ ਲਾਹੌਰ ਆ ਜਾਏਗਾ ਗੁਰੂ ਅਰਜਨ ਦੇਵ ਨੂੰ ਸਮਝਾ ਕੇ। ਹਾਂਜੀ,
ਕਹਿਓ ਸੁਣਹਿ ਮੇਰੋ ਜਬ ਆਏ ਸਤਬ ਦਾ ਹੈ।
ਸੋ ਚੰਦੂ ਕਹਿੰਦਾ ਵੀ ਹੇ ਸੁਲਭੀ ਖਾਨ, ਜਦੋਂ ਬਾਦਸ਼ਾਹ ਸਵੇਰੇ ਮੇਰੀ ਇਹ ਗੱਲ ਸੁਣੇਗਾ ਅਤੇ ਬਾਦਸ਼ਾਹ ਤੇਰੀ ਡਿਊਟੀ ਲਾ ਦੇਵੇਗਾ ਅਤੇ ਤੂੰ ਲਾਹੌਰ ਜਾਣ ਦੀ ਬਜਾਏ ਅੰਮ੍ਰਿਤਸਰ ਚਲਾ ਜਾਵੀਂ ਅਤੇ ਗੁਰੂ ਅਰਜਨ ਦੇਵ ਦਾ ਕੰਮ ਤਮਾਮ ਕਰ ਦੇਵੀਂ।
ਕਰਹੋ ਜਾਏ ਮਨ ਭਾਵਤੀ ਨਹਿ ਜੀਅਤ ਰਹਿ ਹੈ।
ਤੂੰ ਉੱਥੇ ਮਨ ਮਰਜ਼ੀ ਕਰੀ ਫਿਰ ਤੈਨੂੰ ਕੋਈ ਖਤਰਾ ਨਹੀਂ, ਬਾਦਸ਼ਾਹ ਵੱਲੋਂ ਮਨਜ਼ੂਰੀ ਲੈ ਲਵੀਂ ਅਤੇ ਬਸ ਫਿਰ ਭਾਵੇਂ ਤੂੰ ਜਾਨ ਤੋਂ ਵੀ ਮਾਰ ਦੇਵੇਂਗਾ ਨਾ, ਫਿਰ ਤੇ ਗੱਲ ਸਾਡੇ 'ਤੇ ਨਹੀਂ ਆਵੇਗੀ, ਤੇਰੇ 'ਤੇ ਵੀ ਨਹੀਂ ਆਵੇਗੀ, ਬਾਦਸ਼ਾਹ ਦਾ ਨਾਮ ਆਏਗਾ ਵੀ ਬਾਦਸ਼ਾਹ ਨੇ ਕਰਵਾਇਆ ਸੀ ਕੰਮ। ਹਾਂਜੀ,
ਹਮ ਸਾਮੀ ਪੀ ਸ਼ਾਹੋ ਕੇ ਜੋ ਪਨ ਹੈ ਜਹਾਨਾ।
ਅਸੀਂ ਬਾਦਸ਼ਾਹ ਦੇ ਖਾਸ ਬੰਦੇ ਹਾਂ, ਜੋ ਜਾਂ ਪਨਾਹ ਸਾਰੇ ਹਿੰਦੁਸਤਾਨ ਦਾ ਮਾਲਕ ਹੈ, ਉਹਦੇ ਅਸੀਂ ਬੰਦੇ ਹਾਂ, ਸਾਨੂੰ ਕਿਸੇ ਦਾ ਕੀ ਡਰ ਹੈ।
ਅਸ ਸ਼ਤਰੂ ਜੇ ਸਦਹਿ ਨਹਿ ਤਿਕ ਜੀਵਨ ਮਾਨਾ।
ਜੇ ਇਹੋ ਜਿਹਾ ਵੈਰੀ, ਇਹੋ ਜਿਹਾ ਦੁਸ਼ਮਣ, ਇਹੋ ਜਿਹਾ ਸ਼ਤਰੂ ਨਾ ਸਾਡੇ ਕੋਲੋਂ ਸਾਧਿਆ ਗਿਆ ਫਿਰ ਸਾਡੇ ਜੀਵਨ ਨੂੰ ਹੀ ਧ੍ਰਿਗ ਹੈ। ਚੰਦੂ ਕਹਿੰਦਾ ਜੇ ਅਸੀਂ ਗੁਰੂ ਅਰਜਨ ਦੇਵ ਨੂੰ ਨਹੀਂ ਸਿੱਧਿਆ ਕਰ ਸਕੇ ਫਿਰ ਲਾਹਨਤ ਹੈ ਸਾਡੇ ਜੀਵਨ 'ਤੇ। ਕਹਿੰਦਾ ਹਾਂਜੀ,
ਗੱਜ ਕੇ ਬਸ ਜਿਵੇਂ ਸਸਾ ਹੋਏ ਸੋ ਮਰ ਹੈ ਨਾ ਮਾਰਾ।
ਕਹਿੰਦੇ ਜਿਵੇਂ ਹਾਥੀ ਦੇ ਵਸ ਵਿੱਚ ਖਰਗੋਸ਼ ਆਇਆ ਹੋਵੇ।
ਤੋ ਧਿਕਾਰ ਤਿਸ ਉਹ ਜਿਤ ਕੋ ਭਾਖ ਹੈ ਜਗ ਸਾਰਾ।
ਅਤੇ ਜੇ ਹਾਥੀ ਸਹੇ ਨੂੰ ਵੀ ਨਾ ਮਾਰ ਸਕੇ, ਹਾਥੀ ਖਰਗੋਸ਼ ਨੂੰ ਵੀ ਨਾ ਮਾਰ ਸਕੇ ਅਤੇ ਫਿਰ ਸਾਰੇ ਕਹਿੰਦੇ ਵੀ ਹਾਥੀ ਦੀ ਤਾਕਤ ਕਾਹਦੀ ਤਾਕਤ ਹੋਈ, ਅਸੀਂ ਹਾਥੀ ਹਾਂ। ਚੰਦੂ ਆਪਣੇ ਆਪ ਨੂੰ ਹਾਥੀ ਕਹਿੰਦਾ, ਗੁਰੂ ਅਰਜਨ ਦੇਵ ਤਾਂ ਸਸਾ ਸਮਝਦਾ, ਕਹਿੰਦਾ ਉਹ ਤਾਂ ਸਾਧੂ ਫਕੀਰ ਨੇ, ਉਹਨਾਂ ਕੋਲ ਕਿਹੜੀ ਤਾਕਤ ਹੈ, ਅਸੀਂ ਬਾਦਸ਼ਾਹ ਦੇ ਬੰਦੇ ਹਾਂ, ਸਾਡੀ ਤਾਕਤ ਦੇ ਅੱਗੇ ਗੁਰੂ ਅਰਜਨ ਦੇਵ ਕੀ ਚੀਜ਼ ਹੈ। ਅਸੀਂ ਗੁਰੂ ਅਰਜਨ ਦੇਵ ਨੂੰ ਜੇ ਨਹੀਂ ਮਾਰ ਸਕੇ ਤਾਂ ਫਿਰ ਸਾਡਾ ਜਿਉਣਾ ਹਰਾਮ ਹੈ। ਕਹਿੰਦਾ ਹਾਂਜੀ,
ਕੀਟੀ ਸਮ ਮਮ ਅਗਰਹ ਨਹਿ ਮਨ ਹੈ ਤ੍ਰਾਸਾ।
ਕਹਿੰਦਾ ਮੇਰੇ ਸਾਹਮਣੇ ਤਾਂ ਕੀੜੀ ਹੈ, ਮੈਂ ਹਾਥੀ ਹਾਂ, ਪਰ ਗੁਰੂ ਅਰਜਨ ਦੇਵ ਇੱਕ ਸਾਧੂ ਫਕੀਰ ਹੋ ਕੇ ਪਤਾ ਨਹੀਂ ਕਿਹੜੇ ਹੰਕਾਰ ਵਿੱਚ ਫਿਰਦਾ, ਮੇਰਾ ਡਰ ਨਹੀਂ ਮੰਨਦਾ, ਮੇਰੇ ਤੋਂ ਡਰਦਾ ਨਹੀਂ। ਇਹਨਾਂ ਹੰਕਾਰੀ ਬੰਦਿਆਂ ਨੂੰ ਇਹੀ ਹੁੰਦਾ ਵੀ ਦੁਨੀਆ ਸਾਥੋਂ ਡਰੇ, ਸਾਡੇ ਕੇ ਤਰਲੇ ਕੱਢੇ, ਪਰ ਜਿਹੜੇ ਰੱਬ ਤੋਂ ਡਰਦੇ ਨੇ ਨਾ ਉਹ ਬੰਦਿਆਂ ਤੋਂ ਨਹੀਂ ਡਰਦੇ। ਆਖੋ ਸਤਨਾਮ ਸ੍ਰੀ ਵਾਹਿਗੁਰੂ। ਗੁਰੂ ਅਰਜਨ ਦੇਵ ਜੀ ਨੂੰ ਕਾਹਦਾ ਡਰ ਹੈ, ਨਿਰਭਉ ਜਪੈ ਸਗਲ ਭਉ ਮਿਟੈ, ਪ੍ਰਭ ਕਿਰਪਾ ਤੇ ਪ੍ਰਾਣੀ ਛੁੱਟੈ। ਇੱਕ ਅਕਾਲ ਪੁਰਖ ਤੋਂ ਡਰਨ ਵਾਲੇ ਸਤਿਗੁਰੂ ਕਿਸੇ ਬੰਦੇ ਤੋਂ ਨਹੀਂ ਡਰਦੇ, ਪਰ ਚੰਦੂ ਕਹਿੰਦਾ ਉਹ ਮੇਰੇ ਤੋਂ ਡਰਦੇ ਕੋਈ ਨਹੀਂ। ਹਾਂਜੀ,
ਕਹਾਂ ਕਰਹਿ ਹੰਕਾਰ ਕੋ ਕਿਸ ਕੋ ਪਰਵਾਸਾ।
ਗੁਰੂ ਅਰਜਨ ਦੇਵ ਜੀ ਕਾਹਦਾ ਹੰਕਾਰ ਕਰਦੇ ਨੇ, ਕਿਹਦੇ ਪਰਵਾਸੇ 'ਤੇ ਇੰਨਾ ਆਕੜਦੇ ਨੇ, ਮੈਂ ਬਾਦਸ਼ਾਹ ਦਾ ਦੀਵਾਨ ਹਾਂ, ਮੇਰੇ ਤੋਂ ਡਰਦੇ ਕੋਈ ਨਹੀਂ।
ਕਰਿਓ ਕਲੰਕਤ ਮੋਹਿ ਕੋ ਨਿੰਦ ਹੈ ਜਗ ਸਾਰਾ।
ਮੈਨੂੰ ਕਲੰਕ ਲਾ ਦਿੱਤਾ, ਮੈਂ ਐਡਾ ਵੱਡਾ ਦੀਵਾਨ ਹਾਂ, ਬਾਦਸ਼ਾਹ ਦਾ ਦੀਵਾਨ ਹਾਂ, ਦੀਵਾਨ ਚੰਦੂ ਮੱਲ ਮੇਰਾ ਨਾਮ ਹੈ, ਅਤੇ ਦੁਨੀਆ 'ਚ ਮੇਰੀ ਨਿੰਦਾ ਕਰਦੀ ਹੈ, ਮੇਰੇ ਮੱਥੇ 'ਤੇ ਕਾਲਖ ਦਾ ਟਿੱਕਾ ਮਲ ਦਿੱਤਾ, ਮੇਰੀ ਲੜਕੀ ਦਾ ਰਿਸ਼ਤਾ ਛੱਡ ਕੇ ਮੇਰੀ ਨੱਕ ਵੱਢ ਦਿੱਤੀ ਹੈ। ਹਾਂਜੀ,
ਸੁਤਾ ਕੁਮਾਰੀ ਦੇਖ ਕੇ ਪਰਿਵਾਰ ਦੁਖਾਰਾ।
ਆਪਣੇ ਬੂਹੇ 'ਤੇ ਬੈਠੀ ਕੁਆਰੀ ਲੜਕੀ ਵੇਖ ਕੇ ਸਾਰਾ ਪਰਿਵਾਰ ਹੀ ਦੁਖੀ ਹੈ, ਮੇਰੀ ਘਰਵਾਲੀ ਦੁਖੀ ਹੈ, ਮੇਰਾ ਪੁੱਤਰ ਦੁਖੀ ਹੈ, ਮੇਰਾ ਸਾਰਾ ਪਰਿਵਾਰ, ਮੇਰੇ ਕੋੜਮੇ ਦੇ ਜੀ ਰਿਸ਼ਤੇਦਾਰ ਦੁਖੀ ਨੇ, ਸਾਡੀ ਨੱਕ ਵੱਢ ਦਿੱਤੀ ਬਰਾਦਰੀ ਵਿੱਚ। ਦੀਵਾਨ ਚੰਦੂ ਕਹਿੰਦਾ ਮੇਰੇ ਤੋਂ ਦੁਨੀਆ ਡਰਦੀ ਹੈ, ਪਰ ਗੁਰੂ ਅਰਜਨ ਦੇਵ ਨੇ ਮੇਰੀ ਧੀ ਦਾ ਰਿਸ਼ਤਾ ਛੱਡ ਕੇ ਮੈਨੂੰ ਮਿੱਟੀ 'ਚ ਮਿਲਾ ਦਿੱਤਾ ਹੈ। ਹਾਂਜੀ,
ਬਿਨਾਂ ਹਨੇ ਮਮ ਚੈਨ ਨਹਿ ਇਮ ਬੈਨ ਉਚਾਰੇ।
ਕਹਿਣ ਲੱਗਾ ਜਿੰਨਾ ਚਿਰ ਮੈਂ ਗੁਰੂ ਅਰਜਨ ਦੇਵ ਨੂੰ ਮਾਰ ਨਹੀਂ ਲੈਂਦਾ ਉਹਨਾਂ ਚਿਰ ਮੈਨੂੰ ਚੈਨ ਨਹੀਂ ਆਉਣਾ, ਮੈਨੂੰ ਸਬਰ ਨਹੀਂ ਆਉਣਾ। ਹਾਂਜੀ,
ਅਬ ਨਿਸ ਮਹਿ ਸ਼ਰਮ ਪਰ ਹਰਹੋ ਕਸ ਕਾਰ ਕਰ ਕਾਰ ਸੁਕਾਰੇ।
ਅੱਜ ਦੀ ਰਾਤ ਤਿਆਰੀ ਕਰ ਲੈ ਸੁਲਭੀ ਖਾਨ, ਅਤੇ ਕੱਲ੍ਹ ਨੂੰ ਆਪਾਂ ਕੰਮ ਸੌਖਾ ਕਰ ਦੇਣਾ, ਫਿਕਰ ਨਾ ਕਰ, ਮੈਂ ਕਚਹਿਰੀ ਦੇ ਵਿੱਚ ਬਾਦਸ਼ਾਹ ਨਾਲ ਗੱਲ ਇਸ ਤਰੀਕੇ ਨਾਲ ਕਰਨੀ ਹੈ, ਬਾਦਸ਼ਾਹ ਕੋਲੋਂ ਤੈਨੂੰ ਮਨਜ਼ੂਰੀ ਲੈ ਕੇ ਦੇਣੀ ਹੈ ਕਿ ਤੂੰ ਕੱਲ੍ਹ ਅੰਮ੍ਰਿਤਸਰ ਜਾਏਗਾ ਅਤੇ ਗੁਰੂ ਅਰਜਨ ਦੇਵ ਨੂੰ ਸਮਝਾਏਗਾ। ਕਚਹਿਰੀ 'ਚੋਂ ਤਾਂ ਸਿਰਫ ਇੰਨਾ ਹੀ ਆਰਡਰ ਦਿਵਾਉਣਾ ਕਿ ਸਮਝਾਉਣ ਦਾ, ਬਾਕੀ ਸਮਝਾਉਣਾ ਕਿਵੇਂ ਆ ਤੈਨੂੰ ਪਤਾ ਹੈ। ਹਾਂਜੀ,
ਦੋਨੋਂ ਦੁਰਮਤ ਦੁਸ਼ਟ ਵੱਡ ਇਮ ਮਸਲਤ ਠਾਨੀ।
ਅੱਧੀ ਰਾਤ ਨੂੰ ਬਿਆਸਾ ਦਰਿਆ ਦੇ ਕੰਢੇ 'ਤੇ ਤੰਬੂ 'ਚ ਬਹਿ ਕੇ ਇਹਨਾਂ ਦੋ ਦੁਸ਼ਟਾਂ ਨੇ ਸਲਾਹ ਕੀਤੀ। ਚੰਦੂ ਅਤੇ ਸੁਲਭੀ ਖਾਂ ਨੇ ਮਸ਼ਵਰਾ ਕੀਤਾ ਹੈ,
ਆਪਣੇ ਆਪਣੇ ਥਾਨ ਮਹਿ ਸੁਪਤੇ ਸੁਖ ਮਾਨੀ।
ਫਿਰ ਆਪਣੇ ਆਪਣੇ ਤੰਬੂਆਂ 'ਚ ਸੌਂ ਗਏ ਨੇ।
ਭਈ ਪ੍ਰਾਤ ਤਬ ਕੂਚ ਕੇ ਧੌ ਸੇ ਤੁੰਕਾਰੇ।
ਅਗਲਾ ਦਿਨ ਚੜ੍ਹਿਆ, ਕੂਚ ਦੇ ਨਗਾਰੇ ਵੱਜੇ, ਬਾਦਸ਼ਾਹ ਨੇ ਲਾਹੌਰ ਨੂੰ ਜਾਣ ਦੀਆਂ ਤਿਆਰੀਆਂ ਕਰ ਲਈਆਂ।
ਸੁਣ ਕਰ ਸਗਰੀ ਬਾਹਨੀ ਤੂਰਨ ਪਈ ਤਿਆਰੇ।
ਬਾਦਸ਼ਾਹ ਦੀ ਸਾਰੀ ਫੌਜ ਤਿਆਰ ਹੋਈ।
ਗਮਨਿਓ ਪੰਥ ਬਹੀਰ ਗਨ ਲਵ ਪੁਰ ਕੋਟ ਰਾਹੂ।
ਬਾਦਸ਼ਾਹ ਆਪਣੀ ਫੌਜ ਸਮੇਤ ਲਾਹੌਰ ਨੂੰ ਤੁਰ ਪਿਆ।
ਚਲ ਚੰਦੂ ਪਹੁੰਚੋ ਨਿਕਟ ਜਹਿ ਬੈਠਿਓ ਸ਼ਾਹੂ।
ਜਦੋਂ ਬਾਦਸ਼ਾਹ ਤਿਆਰੀ ਕਰ ਰਿਹਾ ਸੀ, ਸਵੇਰ ਦਾ ਟਾਈਮ ਸੀ, ਚੰਦੂ ਬਾਦਸ਼ਾਹ ਦੇ ਕੋਲ ਪਹੁੰਚਿਆ।
ਹਜ਼ਰਤ ਸੁਖ ਹੈ ਲਾਤ ਕੋ ਹਮ ਦੇਹੋ ਬਤਾਈ।
ਬਾਦਸ਼ਾਹ ਨੂੰ ਹਮਦਰਦੀ ਨਾਲ ਪੁੱਛਦਾ, ਬਾਦਸ਼ਾਹ ਸਲਾਮਤ, ਤੁਹਾਡੀ ਲੱਤ ਦਾ ਕੀ ਹਾਲ ਹੈ? ਕਿਉਂਕਿ ਪਹਿਲੇ ਦਿਨ ਬਾਦਸ਼ਾਹ ਘੋੜੇ ਤੋਂ ਡਿੱਗਿਆ ਸੀਗਾ, ਉਹਦੇ ਲੱਤ 'ਤੇ ਮਾਮੂਲੀ ਸੱਟ ਆ ਗਈ ਸੀ। ਉਹਦਾ ਹਾਲ ਚਾਲ ਪੁੱਛਣ ਲਈ ਪਹੁੰਚ ਗਿਆ ਚੰਦੂ। ਬਾਦਸ਼ਾਹ, ਆਪਣੀ ਲੱਤ ਦਾ ਹਾਲ ਚਾਲ ਦੱਸੋ।
ਚਿਤਵਤ ਪੀੜਾ ਆਪ ਕੀ ਮੋਹ ਨੀਂਦ ਨਾ ਆਈ।
ਤੁਹਾਡੀ ਪੀੜਾ ਨੂੰ ਯਾਦ ਕਰ ਕਰਕੇ ਰਾਤ ਮੈਨੂੰ ਨੀਂਦ ਨਹੀਂ ਆਈ। ਸਾਰੀ ਰਾਤ ਮੈਂ ਜਾਗਦਾ ਰਿਹਾ, ਮੈਂ ਤਾਂ ਦੁਆਵਾਂ ਕਰਦਾ ਰਿਹਾ ਵੀ ਬਾਦਸ਼ਾਹ ਸਲਾਮਤ ਦੀ ਲੱਤ ਠੀਕ ਹੋ ਜਾਵੇ ਅਤੇ ਮੇਰੀ ਲੱਤ ਟੁੱਟ ਜਾਵੇ। ਹਾਂਜੀ,
ਜਾਨਤ ਜਨਮ ਕਿਤਾਬ 'ਤੇ ਕਿਮ ਸੰਕਟ ਹੋਵਾ।
ਜੇ ਕਿਤੇ ਤੁਹਾਡੀ ਉਹ ਜਨਮ ਕੁੰਡਲੀ ਵਾਲੀ ਕਿਤਾਬ ਚੋਰੀ ਨਾ ਹੁੰਦੀ ਤਾਂ ਤੁਹਾਡੀ ਇਹ ਸਾਰੀ ਗੱਲ ਦਾ ਪਤਾ ਲੱਗ ਜਾਣਾ ਸੀ, ਜਨਮ ਕੁੰਡਲੀ ਪੜ੍ਹ ਕੇ ਵੀ ਇਹ ਸੰਕਟ ਕਿਉਂ ਆਇਆ, ਕਸ਼ਟ ਕਿਉਂ ਆਇਆ ਤੁਹਾਡੇ ਉੱਤੇ।
ਸੋ ਤਸਕਰ ਹਰ ਲੈ ਗਏ ਕੁਛ ਜਾਏ ਨਾ ਜੋਵਾ।
ਪਰ ਕੱਲ੍ਹ ਰਾਤ ਜਿਹੜੀ ਚੋਰੀ ਹੋ ਗਈ ਸੀ, ਉਹਦੇ ਵਿੱਚ ਚੋਰ ਤੁਹਾਡੀ ਜਨਮ ਕੁੰਡਲੀ ਵੀ ਚੋਰੀ ਕਰਕੇ ਲੈ ਗਏ, ਉਹਦੇ ਕਰਕੇ ਹੁਣ ਪਤਾ ਵੀ ਨਹੀਂ ਕਰ ਸਕਦੇ ਵੀ ਤੁਹਾਡੀ ਲੱਤ ਟੁੱਟਣ ਦਾ ਕਾਰਨ ਕੀ ਹੈ।
ਕਹਾ ਨਜੂਮੀ ਅਬ ਕਰੈ ਟਿਗ ਹੈ ਨਾ ਕਿਤਾਬਾ।
ਹੁਣ ਵਿਚਾਰੇ ਜੋਤਸ਼ੀ ਨਜੂਮੀ ਵੀ ਕੀ ਕਰ ਸਕਦੇ ਨੇ ਬਿਨਾਂ ਕਿਤਾਬ ਦੇ, ਬਿਨਾਂ ਜਨਮ ਕੁੰਡਲੀ ਦੇ? ਕਿਵੇਂ ਪਤਾ ਲੱਗੇ ਉਹ ਜਿਹੜੀ ਤੁਹਾਡੀ ਜਨਮ ਕੁੰਡਲੀ ਸੀ ਉਹ ਚੋਰੀ ਹੋ ਗਈ ਹੈ ਸਰਕਾਰੀ ਅਸਬਾਬ ਦੇ ਵਿੱਚੋਂ? ਹਾਂਜੀ,
ਸ਼ਸਤਰਹੀਨ ਜਿਵੇਂ ਸੂਰਮਾ ਕਿਆ ਦੇਹੇ ਜਵਾਬਾ।
ਜਿਵੇਂ ਸ਼ਸਤਰ ਤੋਂ ਬਿਨਾਂ ਸੂਰਮਾ ਦੁਸ਼ਮਣ ਦੇ ਸ਼ਸਤਰ ਵਾਰ ਦਾ ਜਵਾਬ ਨਹੀਂ ਦੇ ਸਕਦਾ, ਇਵੇਂ ਜੋਤਸ਼ੀ ਬੰਦੇ ਕਿਤਾਬਾਂ ਤੋਂ ਬਿਨਾਂ, ਜਨਮ ਕੁੰਡਲੀ ਤੋਂ ਬਿਨਾਂ, ਜਨਮ ਪੱਤਰੀ ਤੋਂ ਬਿਨਾਂ ਜਵਾਬ ਨਹੀਂ ਦੇ ਸਕਦੇ, ਕੁਝ ਦੱਸ ਨਹੀਂ ਸਕਦੇ। ਹਾਂਜੀ,
ਜਹਾਂਗੀਰ ਸੁਣ ਕੇ ਭਨਿਓ ਅਬ ਸੰਕਟ ਨਾਹੀ।
ਬਾਦਸ਼ਾਹ ਕਹਿਣ ਲੱਗਾ, ਚੰਦੂ ਜੀ ਕੋਈ ਗੱਲ ਨਹੀਂ, ਹੁਣ ਮੈਨੂੰ ਤਕਲੀਫ ਵੀ ਕੋਈ ਨਹੀਂ, ਕੱਲ੍ਹ ਮਾਮੂਲੀ ਤਕਲੀਫ ਹੋਈ ਸੀ, ਸੱਟ ਲੱਗੀ ਸੀ, ਹੁਣ ਮੈਂ ਠੀਕ ਹਾਂ ਬਿਲਕੁਲ, ਕੋਈ ਮੈਨੂੰ ਪੀੜ ਨਹੀਂ ਹੋ ਰਹੀ। ਹਾਂਜੀ,
ਤੋ ਕਿਤਾਬ ਖੁਜਾਈ ਹੈ ਇਸ ਦੇਸ਼ ਕੀ ਮਾਹੀ।
ਫਿਰ ਵੀ ਮੇਰੀ ਜਨਮ ਕੁੰਡਲੀ ਜਿਹੜੀ ਗੁੰਮ ਗਈ ਹੈ ਉਹਦੀ ਖੋਜ ਕਰਨੀ ਚਾਹੀਦੀ, ਇਸ ਦੇਸ਼ ਵਿੱਚ ਪਤਾ ਕਰਨਾ ਚਾਹੀਦਾ, ਨਜੂਮੀਆਂ ਦੇ ਵਾਸਤੇ ਉਹ ਬਹੁਤ ਜ਼ਰੂਰੀ ਚੀਜ਼ ਹੈ, ਮੇਰੀ ਜਨਮ ਪੱਤਰੀ ਲੱਭੋ।
ਲਾਲਚ ਦਰਬ ਦਿਖਾਈ ਹੈ ਕੋ ਖੋਜ ਬਤਾਵੈ।
ਕਿਸੇ ਖੋਜੀ ਨੂੰ ਪੈਸੇ ਦਿਓ, ਲਾਲਚ ਦਿਓ ਵੀ ਇਹ ਜਨਮ ਪੱਤਰੀ ਸਾਨੂੰ ਚਾਹੀਦੀ ਹੈ ਹਰ ਹਾਲਤ ਵਿੱਚ, ਅਤੇ ਉਹਦਾ ਉਹ ਵਾਪਸ ਮੰਗਵਾਓ।
ਕਰੋ ਯਤਨ ਸਭ ਬਿਧਨ ਕੇ ਜੇ ਕਰ ਸੋ ਪਾਵੈ।
ਹਰ ਤਰ੍ਹਾਂ ਦਾ ਯਤਨ ਕਰੋ ਵੀ ਜਨਮ ਕੁੰਡਲੀ ਲੱਭ ਜਾਣੀ ਚਾਹੀਦੀ ਹੈ।
ਕਹਿ ਚੰਦੂ ਚਿਤ ਆਪ ਕੇ ਐਸੇ ਬਹੁ ਚਾਹਾ।
ਚੰਦੂ ਨੂੰ ਮੌਕਾ ਮਿਲ ਗਿਆ, ਚੰਦੂ ਇਹੀ ਗੱਲ ਸ਼ੁਰੂ ਕਰਨੀ ਚਾਹੁੰਦਾ ਸੀ ਅਸਲ ਵਿੱਚ, ਕਹਿਣ ਲੱਗਾ ਬਾਦਸ਼ਾਹ ਸਲਾਮਤ, ਅਸੀਂ ਵੀ ਤਾਂ ਇਹੀ ਚਾਹੁੰਦੇ ਹਾਂ ਵੀ ਤੁਹਾਡੀ ਜਨਮ ਕੁੰਡਲੀ ਛੇਤੀ ਛੇਤੀ ਲੱਭ ਜਾਵੇ।
ਸੁਲਭੀ ਕੋ ਤਾਗੀਦ ਕਰ ਭੇਜੋ ਗੁਰਪਾਹਾ।
ਤੁਸੀਂ ਇੱਦਾਂ ਕਰੋ, ਸੁਲਭੀ ਖਾਂ ਨੂੰ ਡਿਊਟੀ ਲਾਓ, ਉਹਨੂੰ ਸਮਝਾ ਕੇ ਭੇਜੋ ਵੀ ਉਹ ਗੁਰੂ ਅਰਜਨ ਦੇਵ ਜੀ ਕੋਲ ਜਾਵੇ ਅਤੇ ਗੁਰੂ ਅਰਜਨ ਦੇਵ ਨੂੰ ਸਮਝਾਵੇ ਵੀ ਤੁਹਾਡੇ ਚੋਰ ਜਿਹੜੀ ਚੋਰੀ ਕਰਕੇ ਰਾਤ ਸਮਾਨ ਲਿਆਏ ਨੇ ਉਹਦੇ ਵਿੱਚ ਬਾਦਸ਼ਾਹ ਦੀ ਜਨਮ ਕੁੰਡਲੀ ਵੀ ਆ ਗਈ ਹੈ, ਉਹ ਤਾਂ ਕਮ ਸੇ ਕਮ ਵਾਪਸ ਕਰ ਦਿਓ। ਹਾਂਜੀ,
ਕਠਨ ਮ੍ਰਿਦਲ ਬਚ ਕਹਿ ਗੋ ਸਮਝਾਵਹਿ ਜਾਈ।
ਸੁਲਭੀ ਖਾਂ ਜਾ ਕੇ ਗੁਰੂ ਅਰਜਨ ਦੇਵ ਨੂੰ ਪਿਆਰ ਨਾਲ ਵੀ ਸਮਝਾਵੇਗਾ, ਧਮਕਾਵੇਗਾ ਵੀ, ਡਰਾਵੇਗਾ ਵੀ, ਜਿਵੇਂ ਕਿਵੇਂ ਕਰਕੇ ਬਾਦਸ਼ਾਹ ਤੁਹਾਡਾ ਸਮਾਨ ਵਾਪਸ ਮੰਗਾਵੇਗਾ। ਹਾਂਜੀ,
ਲੇਹ ਕਿਤਾਬ ਸੋ ਤਿੰਨਹੋ ਤੇ ਤਸ ਕਰਨ ਦੁਰਾਈ।
ਉਹ ਜਿਹੜੀ ਚੋਰਾਂ ਨੇ ਇੱਕ ਚੋਰੀ ਕੀਤੀ ਹੈ, ਉਹ 100% ਸਾਨੂੰ ਪੱਕਾ ਪਤਾ ਹੈ, ਉਹ ਚੋਰ ਸਾਰਾ ਸਮਾਨ ਲੈ ਕੇ ਅੰਮ੍ਰਿਤਸਰ ਹੀ ਗਏ ਨੇ ਅਤੇ ਗੁਰੂ ਅਰਜਨ ਦੇਵ ਜੀ ਕੋਲ ਹੀ ਨੇ, ਉਹਦੇ ਵਿੱਚ ਹੀ ਤੁਹਾਡੀ ਕਿਤਾਬ ਗਈ ਹੈ, ਉਹ ਵਾਪਸ ਆ ਜਾਏਗੀ ਅਤੇ ਬਸ ਫਿਰ ਤੁਸੀਂ ਸਮਝੋ ਵੀ ਸਾਡਾ ਕੰਮ ਬਣ ਗਿਆ। ਗੁਰੂ ਅਰਜਨ ਦੇਵ ਨੂੰ ਸਮਝਾ ਦਿਆਂਗੇ ਵੀ ਇੱਦਾਂ ਦੇ ਕੰਮ ਨਾ ਕਰਿਆ ਕਰੋ। ਹਾਂਜੀ,
ਨਹੀਂ ਸਿਫਾਰਿਸ਼ ਕੋ ਸੁਣਹਿ ਤਿਸ ਕੋ ਡਰ ਪਾਵੈ।
ਬਸ ਬਾਦਸ਼ਾਹ ਸਲਾਮਤ, ਹੁਣ ਤੁਸੀਂ ਕਿਸੇ ਦੀ ਸਿਫਾਰਿਸ਼ ਨਾ ਸੁਣਿਆ ਜੀ, ਜੇ ਸਿਫਾਰਿਸ਼ ਸੁਣੋਗੇ ਗੁਰੂ ਅਰਜਨ ਦੇਵ ਨੇ ਡਰਨਾ ਕੋਈ ਨਹੀਂ, ਉਹਨੂੰ ਥੋੜ੍ਹਾ ਡਰਾਉਣਾ ਪਵੇਗਾ, ਡਰਾ ਕੇ ਆਪਾਂ ਆਪਣਾ ਕੰਮ ਕਰਵਾ ਲਈਏ। ਹਾਂਜੀ,
ਬਿਨ ਡਰ ਪੇ ਕੋ ਦੇਤ ਨਹਿ ਸਭ ਕੋ ਬਨ ਆਵੈ।
ਕਿਉਂਕਿ ਜਿੰਨਾ ਚਿਰ ਚੋਰਾਂ ਨੂੰ ਡਾਕੂਆਂ ਨੂੰ ਡਰ ਨਾ ਹੋਵੇ, ਉਹ ਆਪਣਾ ਚੋਰੀ ਦਾ ਮਾਲ ਵਾਪਸ ਨਹੀਂ ਕਰਿਆ ਕਰਦੇ, ਥੋੜ੍ਹਾ ਬਾਹਲਾ ਡਰਾਉਣਾ ਪੈਂਦਾ, ਦਬਕਾ ਰੱਖਣਾ ਪੈਂਦਾ। ਹਾਂਜੀ,
ਕਰਹਿ ਦਰੋਹ ਸ਼ਾਹ ਨਾ ਲਖੈ ਕਹਿ ਚੰਦੂ ਸੰਗਾ।
ਹਾਂ, ਬਾਦਸ਼ਾਹ ਇਹਦੀਆਂ ਗੱਲਾਂ ਸੁਣ ਰਿਹਾ ਸੀ, ਬਾਦਸ਼ਾਹ ਨੂੰ ਇਹ ਸਮਝ ਨਹੀਂ ਸੀ ਆ ਰਹੀ ਵੀ ਇਹ ਕਿੱਥੋਂ ਬੋਲ ਰਿਹਾ। ਅਸਲ ਚੰਦੂ ਆਪਣਾ ਦੁੱਖ ਰੋ ਰਿਹਾ ਸੀ, ਆਪਣੀ ਪੀੜਾ ਆਪਣੀ ਦੁਸ਼ਮਣੀ ਕੱਢ ਰਿਹਾ ਸੀ। ਹਾਂ, ਚੰਦੂ ਨੂੰ ਬਾਦਸ਼ਾਹ ਕਹਿਣ ਲੱਗਾ,
ਪ੍ਰਥਮ ਬਿਨਾ ਕੇ ਬੈਨ ਕਹਿ ਨਹਿ ਕਹਿ ਕੁਟੰਗਾ।
ਕਹਿਣ ਲੱਗਾ, ਦੇਖ ਜੇ ਸੁਲਭੀ ਖਾਂ ਨੂੰ ਭੇਜਣਾ ਹੈ ਤਾਂ ਉਹਨੂੰ ਇਹ ਸਮਝਾ ਕੇ ਭੇਜੀ ਵੀ ਗੁਰੂ ਅਰਜਨ ਦੇਵ ਨਾਲ ਕੋਈ ਗਲਤ ਬਚਨ, ਔਖਾ ਬਚਨ ਨਾ ਕਰੇ, ਪਿਆਰ ਨਾਲ ਮਿੱਠਾ ਬੋਲ ਕੇ ਗੱਲ ਕਰੇ।
ਮਮ ਦਿਸ਼ ਤੇ ਸਮਝਾਏ ਹੈ ਨਹਿ ਚੋਰ ਰਖੀ ਜਹੈ।
ਮੇਰੇ ਵੱਲੋਂ ਵੀ ਗੁਰੂ ਅਰਜਨ ਦੇਵ ਨੂੰ ਸਮਝਾਇਆ ਜੇ ਵੀ ਚੋਰ ਆਪਣੇ ਕੋਲ ਨਾ ਰੱਖਿਆ ਕਰਨ।
ਜੇਕਰ ਖਰਚ ਵਿਸਾਲ ਹੈ ਤਾਂ ਹਮ ਤੇ ਲੀਜਾ।
ਜੇ ਖਰਚਾ ਚਾਹੀਦਾ ਤੇ ਸਾਡੇ ਕੋਲੋਂ ਸਰਕਾਰ ਤੋਂ ਹੋਰ ਜਗੀਰ ਲੈ ਲੈਣ, ਹੋਰ ਪੈਸਾ ਲੈ ਲੈਣ, ਪਰ ਚੋਰੀਆਂ ਨਾ ਕਰਵਾਇਆ ਕਰਨ।
ਕਿਦੋ ਗ੍ਰਾਮ ਲਿਹੋ ਔਰ ਅਬ ਮੰਦੀ ਤਜ ਚੋਰੀ।
ਹਾਂ, ਉਹਨਾਂ ਨੂੰ ਕੋਈ ਹੋਰ ਪਿੰਡ ਦੇ ਦਿੰਦੇ ਹਾਂ ਜਿੱਥੇ ਅਸੀਂ ਤੁਹਾਨੂੰ ਪਹਿਲਾਂ ਇੰਨੇ ਪਿੰਡਾਂ ਦੀ ਜਗੀਰ ਦਿੱਤੀ ਸੀ ਗੁਰੂ ਅਮਰਦਾਸ ਦੇ ਸਮੇਂ, ਹੋਰ ਵੀ ਦੇ ਦਿਆਂਗੇ, ਪਰ ਚੋਰੀ ਬੜੀ ਮਾੜੀ ਚੀਜ਼ ਹੈ, ਇਹ ਨਾ ਕਰਵਾਇਆ ਕਰੋ।
ਹੋਤ ਪੀਰ ਜੀ ਪਾਪ ਬੜ ਕਬ ਕਰਹਿ ਜੇ ਥੋਰੀ।
ਹੇ ਪੀਰ ਜੀ, ਚੋਰੀ ਕਰਨੀ ਬੜੀ ਮਾੜੀ ਗੱਲ ਹੈ, ਇਹ ਪਾਪ ਹੁੰਦਾ ਹੈ।
ਬਿਨੈ ਕਰੋ ਬਹੁ ਭਾਂਤ ਕੀ ਮ੍ਰਿਦ ਕਹਿ ਸਮਝਾਓ।
ਬੇਨਤੀ ਕਰੋ, ਸਮਝਾਓ ਗੁਰੂ ਅਰਜਨ ਦੇਵ ਜੀ ਨੂੰ।
ਤਸਕਰ ਰਾਖੈ ਕਹਿ ਨਹੀਂ ਇਹ ਨਿਸ਼ਚਾ ਪਾਓ।
ਪਰ ਨਾਲੇ ਇਸ ਗੱਲ ਦਾ ਪਤਾ ਵੀ ਹੋਵੇ ਵੀ ਸੱਚੀ ਇਲਜ਼ਾਮ ਲਾ ਰਹੇ ਕਿ ਝੂਠਾ ਹੀ ਲਾ ਰਹੇ। ਚੋਰ ਰੱਖੇ ਵੀ ਨੇ ਕਿ ਐਵੇਂ ਹੀ ਤਾਂ ਨਹੀਂ ਕੋਈ ਕਹੀ ਜਾਂਦਾ ਤੁਹਾਨੂੰ ਆ ਕੇ ਚੰਦੂ ਜੀ ਵੀ ਕਿ ਉਹ ਝੂਠੀ ਤਾਂ ਨਹੀਂ ਕੋਈ ਗੱਲ ਕਹਿ ਰਿਹਾ, ਇਹ ਵੀ ਪਤਾ ਕਰ ਲਿਆ ਜੇ। ਹਾਂਜੀ,
ਸੁਣ ਸੁਲਭੀ ਕਰ ਜੋਰ ਕਹਿ ਜਿਮ ਆਏ ਸਪਾਉ।
ਸੁਲਭੀ ਖਾਂ ਕੋਲ ਖੜਾ ਸੀ, ਉਹ ਕਹਿਣ ਲੱਗਾ, ਹਾਂ ਬਾਦਸ਼ਾਹ ਸਲਾਮਤ, ਜਿਵੇਂ ਤੁਹਾਡੀ ਆ ਗਿਆ ਉਵੇਂ ਹੀ ਕਰਾਂਗੇ। ਹਾਂਜੀ,
ਮਿਲ ਪਰਖੋ ਸਭ ਬਾਰਤਾ ਨੀ ਕੇ ਸਮਝਾਉ।
ਮੈਂ ਚੰਗੀ ਤਰ੍ਹਾਂ ਦੇਖਾਂਗਾ, ਮੈਂ ਇਨਕੁਆਇਰੀ ਕਰਾਂਗਾ, ਐਵੇਂ ਨਹੀਂ, ਮੈਂ ਚੰਗੀ ਤਰ੍ਹਾਂ ਸਮਝਾਵਾਂਗਾ ਜਾ ਕੇ। ਹਾਂਜੀ,
ਜਿਮ ਨਿਕਸ ਹੈ ਚੋਰੀ ਕਰੀ ਤਿਮ ਰਚੋ ਪਾਇਆ।
ਮੈਂ ਤਾਂ ਅਸਲ ਚੋਰੀ ਦਾ ਨਿਰਣਾ ਕਰਨਾ, ਮੈਂ ਕੋਈ ਗੁਰੂ ਅਰਜਨ ਦੇਵ ਨਾਲ ਮੇਰੀ ਕੋਈ ਦੁਸ਼ਮਣੀ ਤਾਂ ਨਹੀਂ, ਕਹਿੰਦਾ ਅੰਦਰੋਂ ਤਾਂ ਦੁਸ਼ਮਣੀ ਹੈ, ਤਾਂ ਹੀ ਝੂਠੇ ਇਲਜ਼ਾਮ ਲਾ ਰਹੇ ਨੇ। ਪਰ ਉੱਤੋਂ ਕਹਿੰਦਾ ਬਾਦਸ਼ਾਹ ਨੂੰ, ਕਹਿੰਦਾ ਬਾਦਸ਼ਾਹ ਮੇਰੀ ਕੋਈ ਦੁਸ਼ਮਣੀ ਨਹੀਂ, ਮੈਂ ਤਾਂ ਸਿਰਫ ਉਹਨਾਂ ਕੋਲੋਂ ਦਰਿਆਫਤ ਕਰਨੀ ਹੈ, ਇਨਕੁਆਇਰੀ ਕਰਨੀ ਹੈ, ਜੇ ਹੋ ਗਿਆ ਪੱਕਾ ਵੀ ਉਹ ਚੋਰੀ ਉਹਨਾਂ ਦੇ ਬੰਦਿਆਂ ਨੇ ਕੀਤੀ ਹੈ ਤਾਂ ਫਿਰ ਤਾਂ ਉਹਨਾਂ ਨੂੰ ਮਾੜਾ ਮੋਟਾ ਡਾਂਟਾਂਗਾ, ਉਹਨਾਂ ਨੂੰ ਝਿੜਕਾਂਗਾ, ਜੇ ਉਹਨਾਂ ਦਾ ਕੋਈ ਕਸੂਰ ਨਾ ਹੋਇਆ ਫਿਰ ਮੈਂ ਨਹੀਂ ਕੁਝ ਕਹਾਂਗਾ। ਹਾਂਜੀ,
ਅਪਰ ਥਾਨ ਖੋਜੋ ਭਲੇ ਦੇ ਦਰਬ ਸਵਾਇਆ।
ਮੈਂ ਕਿਸੇ ਹੋਰ ਥਾਂ 'ਤੇ ਵੀ ਖੋਜ ਕਰਾਂਗਾ, ਮੈਂ ਤਾਂ ਸਿਰਫ ਤੁਹਾਡੀ ਜਨਮ ਕੁੰਡਲੀ ਲੱਭਣੀ ਜਿਹੜੀ ਚੋਰਾਂ ਨੇ ਰਾਤੀ ਚੁਰਾ ਲਈ ਹੈ। ਹਾਂਜੀ,
ਜਿਉਂ ਕਿਉਂ ਕਰਕੇ ਆਨ ਹੋ ਤਨ ਕਹਿ ਦਿਓ ਤਰਾਸਾ।
ਜਿਵੇਂ ਕਿਵੇਂ ਮੈਂ ਤੁਹਾਡੀ ਜਨਮ ਪੱਤਰੀ ਲੱਭ ਕੇ ਲਿਆਵਾਂਗਾ, ਭਾਵੇਂ ਮੈਂ ਕਿਸੇ ਨੂੰ ਡਰਾ ਕੇ ਲਿਆਵਾਂ, ਭਾਵੇਂ ਕਿਸੇ ਨੂੰ ਲਾਲਚ ਦੇ ਕੇ ਲਿਆਵਾਂ।
ਬ੍ਰਿਛ ਹਲਾਏ ਦੇਤ ਫਲ ਨਤ ਪੁਰ ਹੈ ਨਾ ਆਸਾ।
ਨਾਲੇ ਬਾਦਸ਼ਾਹ ਸਲਾਮਤ, ਤੁਸੀਂ ਸਿਆਣੇ ਹੋ, ਦਰਖਤ ਵੀ ਤਾਂ ਹੀ ਫਲ ਦਿੰਦਾ ਜੇ ਉਹਨੂੰ ਝੂਣੀਏ ਤਾਂ, ਜੇ ਦਰਖਤ ਨੂੰ ਝੂਣੀਏ ਨਾ ਉਹ ਫਲ ਨਹੀਂ ਦਿੰਦਾ। ਹਾਂਜੀ
ਇਤਿਆਦਿਕ ਕਹਿ ਚੜ ਚੱਲਿਓ ਸੁਲਵੀ ਮਤਹੀਨਾ।
ਇਸ ਤਰ੍ਹਾਂ ਸੁਲਵੀ ਖਾਨ ਵਿਆਸਾ ਦਰਿਆ ਤੋਂ ਘੋੜੇ 'ਤੇ ਸਵਾਰ ਹੋ ਕੇ ਆਪਣੇ ਨਾਲ ਕੁਝ ਬੰਦੇ ਸਿਪਾਹੀ ਪੁਲਿਸ ਵਾਲੇ ਲੈ ਕੇ ਸ੍ਰੀ ਅੰਮ੍ਰਿਤਸਰ ਸਾਹਿਬ ਵੱਲ ਤੁਰ ਪਿਆ। ਹਾਂਜੀ
ਪ੍ਰੇਰਿਓ ਕਾਲ ਸੋ ਦੁਰਮਤੀ ਖਲ ਉਰ ਨਹਿਚੀਨਾ।
ਪਰ ਉਸ ਮੂਰਖ ਨੂੰ ਪਤਾ ਨਹੀਂ ਸੀ ਕਿ ਅੰਮ੍ਰਿਤਸਰ ਬੜੀ ਦੂਰ ਹੈ, ਰਸਤੇ ਵਿੱਚ ਹੀ ਉਹਦੀ ਮੌਤ ਆਉਣੀ ਹੈ। ਹਾਂਜੀ
ਜਿਮ ਅਜਗਰ ਕੇ ਸੋ ਮੁਖ ਪਰ ਹੈ ਅੰਧਾ ਬਿਨਹੇਰੇ।
ਜਿਵੇਂ ਅੰਨਾ ਬੰਦਾ ਆਪੇ ਹੀ ਅਜਗਰ ਦੇ ਮੂੰਹ 'ਚ ਜਾ ਪਵੇ। ਅਜਗਰ ਵੱਡਾ ਸੱਪ ਹੁੰਦਾ, ਇਹਨੂੰ ਸਰਾਲ ਵੀ ਕਹਿੰਦੇ ਆ। ਉਹ ਅਜਗਰ ਅਜਨਾਮ ਬੱਕਰੇ ਦਾ ਹੈ, ਕਹਿੰਦੇ ਬੱਕਰਾ ਹੀ ਖਾ ਜਾਂਦਾ। ਆ ਪਿੱਛੇ ਜੀ ਵਟਸਐਪ ਦੇ ਉੱਤੇ ਕਿਸੇ ਨੇ ਭੇਜੀ ਸੀ ਵੀ ਇੱਕ ਲੜਕੀ ਨੂੰ ਸਾਬਤ ਹੀ ਉਹ ਸੱਪ ਅੰਦਰ ਲੰਘਾ ਗਿਆ। ਐਡਾ ਵੱਡਾ ਸੱਪ ਸੀ ਵੀ ਕੋਈ 16-17-18 ਸਾਲ ਦੀ ਨੌਜਵਾਨ ਕੁੜੀ ਸੀ, ਉਹਨੂੰ ਅੰਦਰ ਲੰਘਾ ਕੇ ਉਹਨੇ ਮਾਰ ਦਿੱਤਾ ਅੰਦਰ ਹੀ ਖਾ। ਪੇਟ ਦੇ ਸੱਪ ਐਡੇ ਵੱਡੇ ਵੱਡੇ ਸੱਪ ਹੁੰਦੇ, ਉਹਨੂੰ ਅਜਗਰ ਕਹਿੰਦੇ। ਉਹ ਜਿਹੜੇ ਸਬੂਤਾਂ ਹੀ ਬੰਦੇ ਨੂੰ ਖਾ ਜਾਂਦੇ। ਕਹਿੰਦੇ ਅੰਨਾ ਤੁਰਿਆ ਜਾਂਦਾ, ਅੱਗੇ ਸੀਗਾ ਅਜਗਰ, ਉਹਦੇ ਮੂੰਹ 'ਚ ਵੜ ਗਿਆ, ਉਹਨੇ ਮੂੰਹ ਵੀਚ ਲਿਆ। ਇੱਦਾਂ ਅੱਗੇ ਸਮਝੋ ਇਹਦੀ ਮੌਤ ਖੜੀ ਹੈ ਅਤੇ ਇਹ ਅੰਨਾ ਉੱਧਰ ਤੁਰਿਆ ਜਾਂਦਾ ਸੁਲਵੀ ਖਾਨ। ਹਾਂਜੀ
ਬਿਨ ਕਾਰਨ ਦਰੋਹੀ ਦੁਸ਼ਟ ਕਰ ਕ੍ਰੋਧ ਵਡੇਰੇ।
ਬਿਨਾਂ ਕਾਰਨ ਦੇ ਗੁਰੂ ਮਹਾਰਾਜ ਨਾਲ ਵੈਰ ਕਰਦੇ। ਸਤਿਗੁਰੂ ਤਾਂ ਕਿਸੇ ਦਾ ਬੁਰਾ ਨਹੀਂ ਕਰਦੇ, ਇਹ ਉਹਨਾਂ ਦਾ ਬੁਰਾ ਕਰਦੇ। ਸਤਿਗੁਰੂ ਸਭਨਾਂ ਦਾ ਭਲਾ ਮਨਾਏਂਦਾ, ਤਿਸ ਦਾ ਬੁਰਾ ਕਿਉਂ ਹੋਏ? ਇਹ ਸਤਿਗੁਰਾਂ ਦਾ ਬੁਰਾ ਕਰਨ ਤੁਰਿਆ ਹੈ। ਹਾਂਜੀ
ਕਰੈ ਵੈਰ ਨਿਰ ਵੈਰ ਸੋ ਤਤ ਛਿੰਨ ਮ੍ਰਿਤ ਪਾਵੈ।
ਭਾਈ ਸੰਤੋਖ ਸਿੰਘ ਜੀ ਲਿਖਦੇ ਕਰੈ ਵੈਰ ਨਿਰ ਵੈਰ ਸੋ, ਜਿਹੜਾ ਨਿਰਵੈਰਾਂ ਨਾਲ ਵੈਰ ਕਰਦਾ ਨਾ ਉਹ ਫਿਰ ਇਵੇਂ ਹੀ ਮਰਦਾ ਹੈ। ਹਾਂਜੀ
ਜਮ ਗਹਿ ਗਿਰ ਹੈ ਗਿਰ ਹੈ ਨਰਕ ਮਹਿ ਦੁੱਖ ਤੇ ਬਿਲ ਲਾਵੈ।
ਉਹਨੂੰ ਫੜ ਕੇ ਜਮਦੂਤ ਜਿਹੜੇ ਨੇ ਨਰਕਾਂ 'ਚ ਸੁੱਟਦੇ ਨੇ।
ਗਿਰ ਸੋ ਸਿਰ ਮਾਰੈ ਸਬਲ ਫੂਟਤ ਮਰ ਜਾ।
ਜੇ ਕੋਈ ਬਲੀ ਹੋਵੇ ਹੰਕ ਆਪਣੇ ਆਪ ਨੂੰ ਮੈਂ ਬੜਾ ਤਾਕਤਵਰ ਹਾਂ ਅਤੇ ਪਹਾੜ ਨੂੰ ਟੱਕਰ ਮਾਰ ਲਵੇ, ਪੱਥਰ ਨਾਲ ਸਿਰ ਮਾਰੇ ਵੀ ਮੈਂ ਬੜਾ ਤਾਕਤਵਰ, ਪਹਾੜ ਤਾਂ ਨਹੀਂ ਟੁੱਟਦਾ ਪਰ ਉਹਦਾ ਸਿਰ ਫੁੱਟ ਜਾਂਦਾ ਹੈ। ਹਾਂਜੀ
ਨਭ ਦਿਸ਼ ਬਾਣ ਪ੍ਰਹਾਰ ਨੇ ਉਲਟੋ ਤਿਸ ਕਹਿ ਹੈ।
ਅਤੇ ਦੂਜੀ ਮਿਸਾਲ ਦਿੰਦੇ ਆਕਾਸ਼ ਵੱਲ ਕੋਈ ਤੀਰ ਚਲਾਵੇ ਸਰ ਸੰਧੇ ਆਕਾਸ਼ ਕੋ ਕਿਉਂ ਪਹੁੰਚੇ ਬਾਣ, ਅੱਗੇ ਉਹ ਅਗੰਮ ਹੈ ਵਾਹੇਦੜ ਜਾਣ। ਉੱਤੇ ਅਸਮਾਨ ਨੂੰ ਤੀਰ ਮਾਰੇ ਉਹ ਤੀਰ ਉਲਟਾ ਹੀ ਉਹਨੂੰ ਆ ਕੇ ਲੱਗ ਜਾਂਦਾ। ਹਾਂਜੀ
ਅਲਪ ਸੈਨ ਜਿਹ ਸਾਥ ਹੈ ਹਰ ਖੰਥ ਪਿਆਨਾ।
ਸੁਲਵੀ ਖਾਨ 5-10-20-50 ਬੰਦੇ ਨਾਲ ਲੈ ਕੇ ਤੁਰਿਆ ਜਾਂਦਾ। ਹਾਂਜੀ
ਜੋ ਚਾਚੇ ਤੇ ਬਚ ਰਹੋ ਮੈਂ ਕਰਹੋ ਹਾਨਾ।
ਮਨ 'ਚ ਸੋਚਦਾ ਮੇਰਾ ਚਾਚਾ ਜਿਸ ਗੁਰੂ ਅਰਜਨ ਦੇਵ ਨੂੰ ਮਾਰ ਨਹੀਂ ਸਕਿਆ, ਅੱਜ ਮੈਂ ਉਹਦਾ ਬਦਲਾ ਲਵਾਂਗਾ, ਚਾਚੇ ਦੀ ਥਾਂ 'ਤੇ ਮੈਂ ਕੰਮ ਕਰਾਂਗਾ, ਮੈਂ ਗੁਰੂ ਨੂੰ ਮਾਰਾਂਗਾ। ਹਾਂਜੀ
ਕਹੋ ਕੁਟੰਬ ਮਝਾਰ ਮੈਂ ਪੈ ਹੋ ਵਡਿਆਈ।
ਸੁਲਵੀ ਖਾਨ ਮਨ 'ਚ ਸੋਚਦਾ ਕਿ ਸਾਰੀ ਬਰਾਦਰੀ ਵਿੱਚ ਮੇਰਾ ਨਾਂ ਉੱਚਾ ਹੋਵੇਗਾ, ਸਾਰੇ ਪਰਿਵਾਰ ਵਿੱਚ ਮੈਂ ਇਹ ਗੱਲ ਸਿਰ ਕੱਢ ਕੇ ਕਹਿ ਸਕਾਂਗਾ ਵੀ ਚਾਚੇ ਦਾ ਬਦਲਾ ਲਿਆ ਸੀ, ਮੈਂ ਮਾਰਿਆ ਸੀ ਗੁਰੂ ਅਰਜਨ ਦੇਵ ਨੂੰ। ਹਾਂਜੀ
ਆਨ ਅਚਾਨਕ ਬਿਧ ਬਣੀ ਇਮ ਚਿਤਵਤ ਜਾਈ।
ਅੱਜ ਬੜਾ ਵਧੀਆ ਮੌਕਾ ਬਣ ਗਿਆ, ਅਚਾਨਕ ਹੀ ਬਿਧ ਬਣ ਗਈ ਹੈ, ਮੈਂ ਆਪਣੇ ਚਾਚੇ ਦਾ ਬਦਲਾ ਲੈ ਲਵਾਂ। ਹਾਂਜੀ
ਜਹਾਂਗੀਰ ਚੰਦੂ ਚਮੂ ਲਵਪੁਰੀ ਪਿਆਨੇ।
ਸਾਧ ਸੰਗਤ ਜੀ ਬਾਦਸ਼ਾਹ ਦੀ ਫੌਜ ਅਤੇ ਦੀਵਾਨ ਚੰਦੂ ਅਤੇ ਬਾਦਸ਼ਾਹ ਲਾਹੌਰ ਨੂੰ ਚਲੇ ਗਏ ਸਿੱਧੇ ਜਲੰਧਰ ਤੋਂ। ਇੱਧਰੋਂ ਇੱਕ ਸੜਕ ਜਾਂਦੀ ਸੀ ਕਪੂਰਥਲੇ ਵੱਲੋਂ, ਜਿਹੜੀ ਵਿਆਸਾ ਵੱਲੋਂ ਹੋ ਕੇ ਗੋਇੰਦਵਾਲ ਤੋਂ ਝਬਾਲ ਨੂੰ ਹੁੰਦੀ ਹੋਈ, ਉਹ ਉੱਧਰ ਨੂੰ ਪਰਿਉਂ ਦੀ ਲੰਘ ਗਏ ਅਤੇ ਇਹ ਜਿਹੜਾ ਸੀਗਾ ਇਹ ਸ੍ਰੀ ਅੰਮ੍ਰਿਤਸਰ ਦੇ ਰਾਹ ਪੈ ਗਿਆ। ਹਾਂਜੀ
ਤੋਪ ਰਹਿ ਕਲੇ ਸੰਗ ਮੈਂ ਛੁੱਟ ਸ਼ਬਦ ਮਹਾਨੇ।
ਬੜੀਆਂ ਤੋਪਾਂ ਰਹਿ ਕਲੇ ਵੱਡੇ ਵੱਡੇ ਉਹ ਨਾਲ ਵੱਜਦੇ ਨਗਾਰੇ ਨਿਸ਼ਾਨ ਝੂਲਦੇ, ਬਾਦਸ਼ਾਹ ਦਾ ਲਸ਼ਕਰ ਲਾਹੌਰ ਨੂੰ ਜਾ ਰਿਹਾ ਹੈ। ਹਾਂਜੀ
ਚੰਦੂ ਹਿਰਦੇ ਵਿਚਾਰ ਤੋਂ ਜਾਵਤ ਗੁਰ ਘਾਵੈ।
ਚੰਦੂ ਗੋਇੰਦਵਾਲ ਸਾਹਿਬ ਦੇ ਪੱਤਣੋਂ ਪਾਰ ਹੋ ਕੇ ਲਾਹੌਰ ਨੂੰ ਜਾਂਦਾ, ਸੋਚ ਰਿਹਾ ਹੈ ਬਈ ਹੁਣ ਖੁਸ਼ਖਬਰੀ ਆਉਣ ਵਾਲੀ ਹੈ, ਅੱਜ ਕੱਲ੍ਹ ਹੀ ਸੁਲਵੀ ਖਾਂ ਗੁਰੂ ਅਰਜਨ ਦੇਵ ਨੂੰ ਮਾਰ ਕੇ ਆਵੇਗਾ। ਹਾਂਜੀ
ਨਾਤਾ ਦਿਓ ਹਟਾਏ ਜਿਨ ਸੋ ਅਬ ਫਲ ਪਾਵਾ।
ਜਿਨ੍ਹਾਂ ਨੇ ਮੇਰੀ ਲੜਕੀ ਦਾ ਰਿਸ਼ਤਾ ਮੋੜਿਆ ਉਹਨਾਂ ਨੂੰ ਆਪਣੀ ਕੀਤੀ ਦਾ ਫਲ ਮਿਲੇਗਾ, ਭੋਗਣਗੇ। ਹਾਂਜੀ
ਇਤ ਸੁਲਭੀ ਗਮਨਿਓ ਗਇਓ ਜਬ ਦਵਾਦਸ ਕੋਸਾ।
ਇਸ ਤਰ੍ਹਾਂ ਸੁਲਭੀ ਖਾਨ ਸਾਧ ਸੰਗਤ ਜੀ ਜਦੋਂ ਬਾਦਸ਼ਾਹ ਦੀ ਫੌਜ ਨਾਲੋਂ ਵਿਛੜ ਕੇ 12 ਕੋਹ ਚਲਾ ਗਿਆ, 12 ਕੋਹ ਯਾਨੀ ਕਹਿ ਲਓ ਵੀ 25-30 ਮੀਲ ਦੇ ਨੇੜੇ ਪਹੁੰਚ ਗਿਆ। ਹਾਂਜੀ।
ਜਥੇਦਾਰ ਸੈਯਦ ਮਿਲਿਓ ਜਿਸ ਕੇ ਮਨ ਰੋਸਾ।
ਅੱਗੇ ਇੱਕ ਸ਼ੈਯਦ ਮਿਲ ਗਿਆ, ਸ਼ੈਯਦ ਮੁਸਲਮਾਨਾਂ ਦੀ ਇੱਕ ਜਾਤ ਹੈ, ਸੇਖ ਇੱਕ ਹੁੰਦੇ ਨੇ ਸ਼ੈਯਦ। ਹਜ਼ਰਤ ਮੁਹੰਮਦ ਸਾਹਿਬ ਜੀ ਦੀ ਲੜਕੀ ਬੀਬੀ ਫਾਤਿਮਾ ਦੇ ਔਲਾਦ ਪਰਿਵਾਰ 'ਚੋਂ ਜਿਹੜੇ ਚੱਲੇ ਆਏ ਨੇ ਉਹਨਾਂ ਨੂੰ ਸ਼ੈਯਦ ਕਹਿੰਦੇ ਨੇ, ਉਹ ਆਪਣੇ ਆਪ ਨੂੰ ਖਾਨਦਾਨ ਵੱਡਾ ਮੰਨਦੇ ਨੇ। ਉਹ ਸ਼ੈਯਦਾਂ ਵਿੱਚੋਂ ਇੱਕ ਫੌਜੀ ਅਫਸਰ ਸੀਗਾ ਜਿਹਨੇ ਕਈ ਸਾਲ ਸੁਲਹੀ ਖਾਂ ਕੋਲ ਨੌਕਰੀ ਕੀਤੀ ਸੀ, ਉਹ ਜਥੇਦਾਰ ਸੀ ਫੌਜ ਦਾ, ਉਹ ਮਿਲ ਗਿਆ ਅੱਗੋਂ ਦੀ। ਹਾਂਜੀ।
ਮਿਲੇ ਸਲਾਮਾ ਲੇਖ ਸੋਂ ਬੂਝਿਓ ਇਤਕਾ ਇਤ ਜਾਵੋ।
ਉਹਨੇ ਸਲਾਮਾ ਲੇਕਮ ਕੀਤੀ, ਵਾਲੇਕਮ ਸਲਾਮ, ਅਤੇ ਜਿਵੇਂ ਆਪਾਂ ਫਤਿਹ ਬੁਲਾਉਂਦੇ ਮੁਸਲਮਾਨ ਸਲਾਮ ਬੋਲਦੇ, ਉਹਨੇ ਸਲਾਮ ਕੀਤੀ ਅਤੇ ਪੁੱਛਿਆ ਕਿੱਧਰ ਚੱਲੇ ਹੋ ਖਾਨ ਜੀ।
ਪੁੱਠਿਓ ਸ਼ਾਹੋ ਕਿਸ ਕਾਮ ਮੁਝ ਪੁਨ ਲਭ ਪੁਰ ਆਵੋ।
ਸੁਲਭੀ ਖਾਂ ਉਸ ਸ਼ੈਯਦ ਨੂੰ ਕਹਿਣ ਲੱਗਾ, ਸ਼ੈਯਦ ਸਾਹਿਬ ਮੈਨੂੰ ਬਾਦਸ਼ਾਹ ਨੇ ਕਿਸੇ ਕੰਮ ਭੇਜਿਆ, ਉਹ ਕੰਮ ਕਰਕੇ ਮੈਂ ਲਾਹੌਰ ਜਾਣਾ। ਹਾਂਜੀ।
ਸੁਨ ਸੈਯਦ ਨੇ ਤਬ ਕਹਿਓ ਹਮ ਤੁਜ ਟਿਗ ਆਏ।
ਉਹ ਸ਼ੈਯਦ ਕਹਿਣ ਲੱਗਾ ਮੈਂ ਤੇਰੇ ਕੋਲ ਆਇਆ, ਤੂੰ ਕਿੱਥੇ ਚੱਲਿਆ, ਪਹਿਲਾਂ ਮੇਰੀ ਗੱਲ ਸੁਣ ਫਿਰ ਅੱਗੇ ਜਾਵੀ।
ਸੁਲਹੀ ਕੇ ਚਾਕਰ ਹੋਤੇ ਇਹ ਭੱਟ ਸਮਦਾਏ।
ਆ ਜਿੰਨੇ ਮੇਰੇ ਨਾਲ ਬੰਦੇ ਨੇ ਔਰ ਮੈਂ, ਅਸੀਂ ਸਾਰੇ ਤੇਰੇ ਚਾਚੇ ਦੀ ਫੌਜ 'ਚ ਨੌਕਰੀ ਕਰਦੇ ਸੀ। ਹਾਂਜੀ।
ਏਕ ਬਰਖ ਕੀ ਚਾਕਰੀ ਇਨ ਹੱਥ ਨਾ ਆਈ।
ਤਾਂ ਸਾਡੀ ਸਾਰਿਆਂ ਬੰਦਿਆਂ ਦੀ 1 ਸਾਲ ਦੀ ਤਨਖਾਹ ਰਹਿੰਦੀ ਹੈ, 1 ਸਾਲ ਦੀ ਤਨਖਾਹ ਤੇਰੇ ਚਾਚੇ ਤੋਂ ਅਸੀਂ ਲੈਣੀ। ਤੇਰਾ ਚਾਚਾ ਸਰਕਾਰ ਤੋਂ ਪੈਸੇ ਲੈਂਦਾ ਸੀ, ਸਾਨੂੰ ਦਿੰਦਾ ਨਹੀਂ ਸੀ, 1 ਸਾਲ ਦੇ ਪੈਸੇ ਲੈਣੇ ਅਸੀਂ, ਉਹ ਸਾਨੂੰ ਦੇ ਫਿਰ ਤੈਨੂੰ ਅਸੀਂ ਅੱਗੇ ਜਾਣ ਦੇਵਾਂਗੇ। ਹਾਂਜੀ।
ਸੋ ਤੁਜ ਤੇ ਸਭ ਚਹਿਤ ਹੈ ਦੇਹ ਰਾਖ ਵਡਾਈ।
ਉਹ 1 ਸਾਲ ਦੀ ਤਨਖਾਹ ਸਾਨੂੰ ਦੇ ਭਰਾਵਾ ਕਾਕਾ, ਫਿਰ ਤੈਨੂੰ ਅੱਗੇ ਜਾਣ ਦੇਣਾ, ਜੇ ਤੂੰ ਸਾਡੇ ਪੈਸੇ ਨਹੀਂ ਦਿੰਦਾ ਅਸੀਂ ਤੈਨੂੰ ਅੱਗੇ ਨਹੀਂ ਜਾਣ ਦੇਣਾ। ਹਾਂਜੀ।
ਬਿਨਾ ਦੇ ਸੋ ਮਰ ਗਯੋ ਤੂੰ ਪੁੱਤਰ ਸਮਾਨਾ।
ਤੇਰਾ ਚਾਚਾ ਮਰ ਗਿਆ ਬਿਨਾ ਤਨਖਾਹ ਦਿੱਤੇ, ਅਸੀਂ ਕਿਹਦੇ ਕੋਲੋਂ ਮੰਗੀਏ, ਤੂੰ ਹੁਣ ਉਹਦਾ ਪੁੱਤਰ ਵਰਗਾ ਹੀ ਹੈ, ਤੂੰ ਹੀ ਉਹਦੀ ਜਗ੍ਹਾ 'ਤੇ ਅਫਸਰ ਬਣਿਆ ਚਾਚੇ ਦੀ ਥਾਂ 'ਤੇ, ਹੁਣ ਜਿਹੜੀ ਉਹਦੀ ਤਨਖਾਹ ਹੈ ਤੈਨੂੰ ਦੇਣੀ ਪੈਣੀ ਹੈ। ਹਾਂਜੀ।
ਇਨ ਸੁਭਟਨ ਕੋ ਦੀਜੀਏ ਚਿਤ ਚਹਿਤ ਮਹਾਨਾ।
ਇਹ ਵਿਚਾਰੇ ਮੇਰਾ ਸਿਰ ਖਾਂਦੇ ਨੇ, ਕਹਿੰਦੇ ਸਾਨੂੰ ਪੈਸੇ ਦਵਾ, ਮੈਂ ਵੀ ਤਨਖਾਹ ਲੈਣੀ ਹੈ ਅਤੇ ਮੇਰੇ ਬੰਦਿਆਂ ਨੇ ਵੀ ਲੈਣੀ ਹੈ, 1 ਸਾਲ ਦੀ ਤਨਖਾਹ ਦਿਓ, ਅਸੀਂ ਕੀ ਖਾਈਏ, ਅਸੀਂ ਆਪਣੇ ਪਰਿਵਾਰਾਂ ਨੂੰ ਕੀ ਜਵਾਬ ਦੇਈਏ, ਸਾਡੇ ਬੱਚੇ ਕੀ ਖਾਣਗੇ, ਸਾਨੂੰ ਪੈਸੇ ਦਿਓ ਤੁਸੀਂ। ਹਾਂਜੀ।
ਸੁਨ ਸੁਲਭੀ ਬੋਲਿਓ ਤਬ ਹੈ ਮੈਂ ਜਾਣਤ ਨਾਹੀ।
ਸੁਲਭੀ ਖਾਂ ਹੰਕਾਰੀ ਬੜਾ ਸੀ, ਜਵਾਨੀ ਦੀ ਉਮਰ ਸੀ, ਬੜਾ ਲੰਮਾ ਉੱਚਾ ਜਵਾਨ ਸੀਗਾ, ਕਹਿਣ ਲੱਗਾ ਮੈਂ ਨਹੀਂ ਜਾਣਦਾ ਇਹਨਾਂ ਗੱਲਾਂ ਨੂੰ। ਹਾਂਜੀ।
ਕਬ ਕੀ ਦੇਣੀ ਕਹਿ ਨਹੀਂ ਕੇ ਤਿਕ ਤੇ ਸਿਪਾਹੀ।
ਚਾਚੇ ਦੀ ਗੱਲ ਚਾਚੇ ਨਾਲ, ਮੈਨੂੰ ਨਹੀਂ ਪਤਾ ਕਦੋਂ ਉਹਨੇ ਤਨਖਾਹ ਤੁਹਾਨੂੰ ਦੇਣੀ ਕਿ ਨਹੀਂ ਦੇਣੀ, ਤੁਸੀਂ ਐਵੇਂ ਮੈਨੂੰ ਮੇਰੇ ਤੋਂ ਮੰਗਦੇ ਹੋ, ਮੈਂ ਕਿੱਥੋਂ ਦਿਆਂ, ਚਾਚੇ ਨੇ ਦੇਣੀ ਸੀ, ਜੇ ਨਹੀਂ ਦਿੱਤੀ ਤਾਂ ਉਹ ਜਾਣੇ। ਹਾਂਜੀ।
ਜਬ ਲਵਪੁਰ ਕੋ ਆਏ ਹੋ ਨਿਰਣੇ ਕਰ ਲੈ ਹੈ।
ਤੁਸੀਂ ਲਾਹੌਰ ਆ ਜਾ, ਜੇ ਜਦੋਂ ਲਾਹੌਰ ਆਓਗੇ ਨਾ ਉੱਥੇ ਫੈਸਲਾ ਕਰ ਲਾਂਗੇ, ਨਿਰਣਾ ਕਰ ਲਾਂਗੇ ਵੀ ਤੁਸੀਂ ਤਨਖਾਹ ਲੈਣੀ ਵੀ ਹੈ ਕਿ ਨਹੀਂ ਲੈਣੀ, ਮੈਨੂੰ ਨਹੀਂ ਪਤਾ ਤੁਸੀਂ ਤਨਖਾਹ ਲੈਣੀ ਹੈ ਜਾਂ ਅਸੀਂ ਦੇਣੀ ਹੈ, ਮੇਰੇ ਚਾਚੇ ਨੇ ਦੇਣੀ ਸੀ ਨਹੀਂ ਦਿੱਤੀ, ਮੈਨੂੰ ਕੋਈ ਪਤਾ ਨਹੀਂ, ਕਹਿੰਦਾ। ਹਾਂਜੀ।
ਮਿਲ ਚੰਦੂ ਕੇ ਸੰਗ ਹਮ ਨਿਕਸ ਹੈ ਸੋ ਦੈ ਹੈ।
ਜਦੋਂ ਚੰਦੂ ਨਾਲ ਬਹਿ ਕੇ ਅਸੀਂ ਹਿਸਾਬ ਕਿਤਾਬ ਕਰਾਂਗੇ, ਜੇ ਤੁਹਾਡੀ ਤਨਖਾਹ ਨਿਕਲ ਆਈ ਤਾਂ ਦੇ ਦਿਆਂਗੇ। ਹਾਂਜੀ।
ਸੈਯਦ ਕਹਿ ਕਿਮ ਇਹ ਟਿਕ ਹੈ ਚਾਹੇ ਖਾਨ ਰੋਪਾਨਾ।
ਸੈਯਦ ਕਹਿਣ ਲੱਗਾ ਆਹ ਬੰਦੇ ਨਹੀਂ ਟਿਕਦੇ, ਇਹ ਨਹੀਂ ਲਾਹੌਰ ਤਾਂ ਹੀ ਟਿਕ, ਇਹਨਾਂ ਨੂੰ ਖਰਚਾ ਚਾਹੀਦਾ, ਖਾਣਾ ਪੀਣਾ ਚਾਹੀਦਾ, ਰੋਟੀ ਵੀ ਖਾਣੀ ਹੈ, ਬੱਚੇ ਵੀ ਪਾਲਣੇ ਹੈ, ਕਦੋਂ ਤੂੰ ਲਾਹੌਰ ਜਾਏਗਾ, ਤੇਰੇ ਪਿੱਛੇ ਪਿੱਛੇ ਫਿਰਾਂਗੇ ਅਸੀਂ, ਤੂੰ ਸਾਨੂੰ ਹੁਣੇ ਤਨਖਾਹ ਦੇ। ਹਾਂਜੀ।
ਕਹੇ ਨਾ ਲਾਗੈ ਕਸੂ ਕੇ ਲੈ ਹੈ ਇਸ ਥਾਨਾ।
ਅਸੀਂ ਨਹੀਂ ਕਿਸੇ ਦੀ ਗੱਲ ਮੰਨਦੇ, ਅਸੀਂ ਤਾਂ ਹੁਣ ਤਨਖਾਹ ਲੈਣੀ ਹੈ ਸਾਰੇ ਮਗਰ ਪਏ ਹੋਏ ਨੇ ਮੇਰੇ, ਮੈਂ ਇਹਨਾਂ ਦਾ ਆਗੂ ਹਾਂ, ਮੈਂ ਤੈਨੂੰ ਕਹਿਣਾ ਤੂੰ ਤਨਖਾਹ ਦੇਗਾ ਤਾਂ ਤੈਨੂੰ ਅੱਗੇ ਜਾਣ ਦਿਆਂਗੇ, ਨਹੀਂ ਤਾਂ ਭਰਾਵਾ ਅਸੀਂ ਤੇਰਾ ਰਾਹ ਰੋਕ ਲਿਆ। ਹਾਂਜੀ।
ਸੁਲਭੀ ਆਖ ਦਿਖਾਏ ਰਿਸ ਮੈਂ ਗਮਨਤ ਰਾਹੂ।
ਸੁਲਭੀ ਖਾਂ ਕੋ ਅੱਖਾਂ ਕੱਢਣ ਲੱਗ ਪਿਆ ਉਹਨਾਂ ਨੂੰ, ਤੁਸੀਂ ਕੌਣ ਹੁੰਦੇ ਮੇਰਾ ਰਾਹ ਰੋਕਣ ਵਾਲੇ, ਮੈਂ ਜਾ ਰਿਹਾ ਕੰਮ ਜਾ ਰਿਹਾ, ਮੈਨੂੰ ਸਰਕਾਰੀ ਡਿਊਟੀ 'ਤੇ ਭੇਜਿਆ, ਬਾਦਸ਼ਾਹ ਨੇ ਭੇਜਿਆ, ਮੈਂ ਗੁਰੂ ਅਰਜਨ ਦੇਵ ਨੂੰ ਗ੍ਰਿਫਤਾਰ ਕਰਨਾ ਜਾ ਕੇ, ਅਤੇ ਤੁਸੀਂ ਮੇਰਾ ਰਾਹ ਕਿਉਂ ਰੋਕਦੇ ਹੋ? ਹਾਂਜੀ,
ਜਾਹੋ ਪੁਕਾਰੂ ਸ਼ਾਹੋ ਢਿੱਗ ਨਹਿ ਧਨ ਮਮ ਪਾਹੂ,
ਮੇਰੇ ਕੋਲ ਕੋਈ ਪੈਸਾ ਪੂਸਾ ਨਹੀਂ ਤੁਹਾਡੇ ਵਾਸਤੇ, ਜਾਓ ਬਾਦਸ਼ਾਹ ਕੋਲ ਫਰਿਆਦ ਕਰ ਦਿਓ, ਮੈਂ ਆਪੇ ਜਵਾਬ ਦੇ ਲਵਾਂਗਾ। ਹਾਂਜੀ,
ਸੁਣ ਸਈਦ ਬੋਲਿਓ ਤਬ ਹੈ ਮਗ ਦੇਹ ਨਾ ਜਾਣਾ।
ਉਹ ਸਈਦ ਵੀ ਅੱਗੋਂ ਬੜੇ ਡਾਢੇ ਸੀ, ਉਹ ਫੌਜੀ ਸੀ, ਉਹ ਵੀ ਉਹ ਕਹਿੰਦੇ ਤੂੰ ਕਿੱਥੇ ਜਾਏਗਾ, ਤੈਨੂੰ ਅਸੀਂ ਜਾਣ ਦਿੰਦੇ ਪਿਆ। ਹਾਂਜੀ,
ਲੇਹ ਨੌਕਰੀ ਥਾਨ ਇਸ ਕਿਮ ਕਰੇ ਪਿਆ ਨਾ।
ਅਸੀਂ ਨੌਕਰੀ ਕੀਤੀ, ਅਸੀਂ ਡਿਊਟੀ ਕੀਤੀ ਤੇਰੇ ਚਾਚੇ ਦੇ ਫੌਜ ਵਿੱਚ, ਅਸੀਂ ਸਾਲ ਕੰਮ ਕੀਤਾ, ਉਹਦੇ ਪੈਸੇ ਅਸੀਂ ਲੈਣੇ, ਅਸੀਂ ਆਪਣਾ ਹੱਕ ਲੈਣਾ, ਅਸੀਂ ਕੋਈ ਤੇਰੇ ਤੋਂ ਭੀਖ ਥੋੜ੍ਹਾ ਮੰਗਦੇ ਪਏ ਹਾਂ। ਹਾਂਜੀ,
ਸੁਲਬੀ ਕਹੇ ਨਿਜ ਸੈਨ ਕੋ ਇਨ ਮਾਰ ਹਟਾਓ।
ਸੁਲੀ ਖਾਂ ਹੰਕਾਰੀ ਸੀ, ਸੁਲਬੀ ਖਾਂ ਆਪਣੀ ਫੌਜ ਨੂੰ ਕਹਿੰਦਾ ਇਹਨੂੰ ਪਰੇ ਕਰੋ ਮੇਰੇ ਰਸਤੇ ਚੋਂ। ਹਾਂਜੀ,
ਦੇਹੋ ਦਰਬ ਐਸੇ ਅਬ ਹੈ ਬੈਠੇ ਪਛਤਾਓ।
ਹਾਂ, ਇਹੋ ਜਿਹੇ ਪੈਸੇ ਦਿਓ ਇਹਨੂੰ ਯਾਦ ਕਰਨ ਨੂੰ, ਛਿੱਤਰ ਮਾਰੋ ਇਹਨਾਂ ਨੂੰ ਕਹਿੰਦਾ। ਹਾਂਜੀ,
ਸਈਦ ਕਹੇ ਭੱਟ ਸਭ ਸੁਣੋ ਚਾਕਰ ਸਮਸਾਰੇ।
ਉਹ ਸਈਦ ਬੋਲ ਪਿਆ, ਬੁੱਢਾ ਸੀ, ਬੜਾ ਪੁਰਾਣਾ ਸੀ ਉਹ ਕਹਿੰਦਾ ਦੇਖੋ ਕਾਕਾ, ਜਿਹੋ ਜਿਹੇ ਅਸੀਂ ਫੌਜੀ ਹਾਂ ਉਹੋ ਜਿਹੇ ਤੁਸੀਂ ਫੌਜੀ ਹੋ, ਅੱਜ ਇਹ ਸਾਡੇ ਨਾਲ ਕਰ ਰਿਹਾ, ਕੱਲ੍ਹ ਨੂੰ ਤੁਹਾਡੇ ਨਾਲ ਵੀ ਕਰੇਗਾ ਕਹਿੰਦਾ। ਹਾਂਜੀ,
ਤੁਮ ਪੀ ਲੇਤੇ ਦਰਬ ਕੋ ਤਿਮ ਲਖੋ ਹਮਾਰੇ।
ਜਿਵੇਂ ਤੁਸੀਂ ਤਨਖਾਹ ਲੈਂਦੇ ਹੋ, ਅਸੀਂ ਵੀ ਆਪਣੇ ਕੰਮ ਦੀ ਤਨਖਾਹ ਲੈਂਦੇ ਹਾਂ, ਤੁਸੀਂ ਸਾਡੇ ਤੁਹਾਡਾ ਕੋਈ ਵੈਰ ਨਹੀਂ ਗਾ, ਤੁਸੀਂ ਇਹਦੇ ਆਖੇ ਲੱਗ ਕੇ ਸਾਡੇ ਨਾਲ ਨਾ ਵਿਗਾੜੋ। ਹਾਂਜੀ,
ਅਪਰ ਜੰਗ ਕੋ ਕਾਜ ਨਹਿ ਨਾ ਹਕ ਹਮ ਨਾ ਹਕ ਮਰ ਮਾਰੋ।
ਛੋਟੀ ਜਿਹੀ ਗੱਲ ਪਿੱਛੇ ਆਪਸ ਵਿੱਚ ਖੂਨ ਖਰਾਬਾ ਨਾ ਕਰੋ, ਇਹਦੇ ਆਖੇ ਲੱਗ ਕੇ ਬੰਦੇ ਨਾ ਮਰਵਾਓ ਤੁਸੀਂ, ਜੇ ਤੁਸੀਂ ਸਾਨੂੰ ਮਾਰਨ ਪਏ ਨਾ ਤਾਂ ਅਸੀਂ ਵੀ ਘੱਟ ਕੋਈ ਨਹੀਂ ਕਰਨੀ, ਇਹ ਨਾ ਸੋਚਿਆ ਜੇ ਵੀ ਅਸੀਂ ਚੂੜੀਆਂ ਪਾਈਆਂ, ਅਸੀਂ ਵੀ ਅੱਗੋਂ ਸ਼ਸਤਰ ਧਾਰੀ ਹਾਂ, ਅਸੀਂ ਵੀ ਖੜਕਾ ਦਿਆਂਗੇ। ਹਾਂਜੀ,
ਰਹੋ ਥਾਨ ਥਿਤ ਆਪਣੇ ਔਰ ਭਲੇ ਵਿਚਾਰੋ।
ਤੁਸੀਂ ਆਪਣੀ ਥਾਂ 'ਤੇ ਖੜ੍ਹੇ ਰਹੋ, ਸਾਡੀ ਗੱਲ ਇਹਦੇ ਨਾਲ ਹੈ, ਅਸੀਂ ਵੀ ਕੋਈ ਪੈਸੇ ਲੈਣੇ ਆ, ਇਹ ਪੈਸੇ ਦੇਵੇਗਾ ਤੈਨੂੰ ਅੱਗੇ ਜਾਣ ਦਿਆਂਗੇ, ਅਤੇ ਤੁਸੀਂ ਵਿੱਚ ਆਓਗੇ ਤਾਂ ਫਿਰ ਦੇਖ ਲਓ ਤੁਹਾਡਾ ਕੀ ਹਾਲ ਹੋਵੇਗਾ। ਹਾਂਜੀ,
ਸੁਣ ਜਵਾਬ ਸੈਨਾ ਦਿਓ ਇਹ ਸਈਦ ਪੀਰਾ।
ਉਹ ਜਿਹੜੇ ਫੌਜੀ ਉਹਦੇ ਨਾਲ ਸੀ ਨਾ ਸੁਲਭੀ ਖਾਂ ਦੇ, ਉਹਨਾਂ ਨੇ ਵੀ ਉਸ ਸਈਦ ਦੀ ਗੱਲ ਸੁਣ ਕੇ ਅੱਗੋਂ ਆਖਿਆ ਵੀ ਖਾਨ ਸਾਹਿਬ, ਇਹ ਸਈਦ ਸਾਹਿਬ ਨੇ, ਅਸੀਂ ਸਈਦ ਸਾਹਿਬ 'ਤੇ ਵਾਰ ਨਹੀਂ ਕਰ ਸਕਦੇ। ਜਿਵੇਂ ਸਿੱਖਾਂ ਦੇ ਵਿੱਚ ਬੇਦੀਆਂ ਦਾ, ਸੋਢੀਆਂ ਦਾ ਸਤਿਕਾਰ ਕਰਦੇ ਆ ਨਾ, ਵੀ ਉਹ ਮਹਾਰਾਜ ਦੇ ਸਤਿਗੁਰੂ ਜੀ ਦੇ ਸਾਹਿਬਜ਼ਾਦੇ ਨੇ, ਬੇਦੀ ਸਾਹਿਬਜ਼ਾਦੇ ਨੇ, ਸੋਢੀ ਸਾਹਿਬਜ਼ਾਦੇ ਨੇ, ਆਪਾਂ ਵੀ ਇਹਨਾਂ ਦਾ ਸਤਿਕਾਰ ਕਰਦੇ। ਉਹ ਮੁਸਲਮਾਨ ਸ਼ਹੀਦਾਂ ਦਾ ਸਤਿਕਾਰ ਕਰਦੇ ਵੀ ਇਹ ਹਜ਼ਰਤ ਮੁਹੰਮਦ ਸਾਹਿਬ ਜੀ ਦੀ ਉਮਤ, ਉਹਨਾਂ ਦੇ ਪਰਿਵਾਰ ਦੇ ਨੇ। ਉਹ ਨੌ ਸਿਪਾਹੀ ਕਹਿਣ ਲੱਗੇ ਇਹ ਸ਼ਹੀਦ ਪੀਰਾ, ਇਹ ਸ਼ਹੀਦ ਸਾਹਿਬ ਨੇ। ਹਾਂਜੀ,
ਪੁਨ ਜਾਚਤ ਹੈ ਨੌਕਰੀ ਦੀ ਹੈ ਧਰ ਧੀਰਾ।
ਨਾਲੇ ਸ਼ਹੀਦ ਸਾਹਿਬ ਆਪਣੀ ਨੌਕਰੀ ਆਪਣੇ ਹੱਕ ਦੀ ਮੰਗ ਰਹੇ ਨੇ, ਜਿਹੜੀ ਇਹਨਾਂ ਨੇ ਡਿਊਟੀ ਕੀਤੀ ਹੈ ਉਹਦੇ ਪੈਸੇ ਮੰਗ ਰਹੇ ਨੇ। ਹਾਂਜੀ,
ਲਰਹਿ ਨਾ ਹਮ ਸੁਲਬੀ ਸੁਨਤ ਮੁਖ ਗਾਰ ਨਿਕਾਰੀ।
ਹਾਂ, ਸੁਲਬੀ ਖਾਂ ਨੇ ਆਪਣੇ ਸਿਪਾਹੀਆਂ ਦਾ ਜਵਾਬ ਸੁਣ ਕੇ ਉਹਨਾਂ ਨੂੰ ਗਾਲ ਕੱਢ ਦਿੱਤੀ, ਕਹਿਣ ਲੱਗਾ ਓਏ ਤੁਸੀਂ ਮੇਰਾ ਹੁਕਮ ਨਹੀਂ ਮੰਨਦੇ, ਤੁਸੀਂ ਵੀ ਜਵਾਬ ਦਿੰਦੇ ਹੋ। ਮੈਨੂੰ ਗੁੱਸਾ ਚੜ੍ਹ ਗਿਆ ਸੁਲਬੀ ਖਾਂ ਨੂੰ ਵੀ ਮੇਰੇ ਬੰਦੇ ਵੀ ਮੈਨੂੰ ਲੜਾਈ ਤੋਂ ਜਵਾਬ ਦੇ ਗਏ ਨੇ, ਮੇਰੇ ਨਾਲ ਅੱਗੇ ਜਾ ਕੇ ਕੀ ਕਰਨਗੇ। ਉਹਨੇ ਸਿਪਾਹੀਆਂ ਨੂੰ ਗਾਲ ਕੱਢ ਦਿੱਤੀ। ਹਾਂਜੀ,
ਤਬ ਸਈਦ ਨੇ ਤੁਰਤ ਹੀ ਜਮ ਧਰ ਉਰ ਮਾਰੀ।
ਅੱਗੇ ਸਈਦ ਖੜਾ ਸੀ, ਉਹਨੂੰ ਗੁੱਸਾ ਚੜਿਆ, ਉਹਨੇ ਕਟਾਰ ਕੱਢੀ ਤੇ ਸੁਲਬੀ ਖਾਂ ਦੇ ਢਿੱਡ 'ਚ ਖਬੋ ਦਿੱਤੀ। ਹਾਂਜੀ,
ਉਧਰ ਪਾਰ ਕੈ ਪਾਰ ਭੀ ਹਾਨੇ ਖਲ ਪ੍ਰਾਣਾ।
ਕਹਿੰਦੇ ਸੁਲਬੀ ਖਾਂ ਦਾ ਢਿੱਡ ਪਾੜ ਦਿੱਤਾ, ਉਸੇ ਵੇਲੇ ਆਂਦਰਾਂ ਕੱਢ ਕੇ ਬਾਹਰ ਰੱਖ ਦਿੱਤੀਆਂ ਪੇਟ ਵਿੱਚੋਂ ਕਟਾਰ ਨਾਲ, ਤੇ ਸੁਲਬੀ ਖਾਂ ਉੱਥੇ ਹੀ ਮਰ ਗਿਆ। ਹਾਂਜੀ,
ਗਿਰਿਓ ਉਥਲ ਕੈ ਪ੍ਰਿਥੀ ਪਰ ਚਿਤ ਦੁਸ਼ਟ ਮਹਾਨਾ।
ਸੁਲਬੀ ਖਾਂ ਦੁਸ਼ਟ ਆਪਣੇ ਚਾਚੇ ਸੁਲੀ ਖਾਂ ਦੀ ਤਰ੍ਹਾਂ ਹੀ ਇਸ ਧਰਤੀ ਤੋਂ ਨਰਕਾਂ ਨੂੰ ਚਲਾ ਗਿਆ। ਹਾਂਜੀ,
ਲੀਨੋ ਸਭ ਅਸਬਾਬ ਕੋ ਹੈ ਭੂਖ ਨਸਾਰੇ।
ਉਹਦੇ ਸ਼ਹੀਦਾਂ ਨੇ ਉਹਦਾ ਸਾਰਾ ਸਮਾਨ ਖੋਹ ਲਿਆ, ਉਹ ਸ਼ਹੀਦਾਂ ਨੂੰ ਤਨਖਾਹ ਚਾਹੀਦੀ ਸੀ, ਉਹਨਾਂ ਨੇ ਗਹਿਣੇ ਗੁਣੇ ਜਿਹੜੇ ਪਾਏ ਸੀ ਸੋਨੇ ਸਾਨੇ ਦੇ ਉਹ ਵੀ ਲਾ ਲਏ, ਘੋੜਾ ਵੀ ਖੋਹ ਲਿਆ, ਜੋ ਕੁਛ ਅਸਤਰ ਬਸਤਰ ਸਭ ਉਹਨਾਂ ਕਬਜ਼ੇ ਕਰ ਲਏ, ਜੇਬਾਂ ਖਾਲੀ ਕਰ ਲਈਆਂ, ਲਾਸ਼ ਤੋਂ ਕੱਪੜੇ ਵੀ ਲਾ ਕੇ ਲੈ ਗਏ। ਹਾਂਜੀ,
ਚਮੂ ਹਟੀ ਲਵਪੁਰੀ ਕੋ ਮਾਰਿਓ ਸਰਦਾਰੇ।
ਸੁਲਬੀ ਖਾਂ ਮਰ ਗਿਆ, ਉਹਦੀ ਫੌਜ ਦੇ ਜਿਹੜੇ 10-20-50 ਬੰਦੇ ਸੀਗੇ ਉਹਦੀ ਲਾਸ਼ ਨੂੰ ਲੈ ਕੇ ਉਹ ਲਾਹੌਰ ਨੂੰ ਚਲੇ ਗਏ। ਹਾਂਜੀ,
ਉਹ ਚੰਦੂ ਚਿਤਵਤ ਰਹਿਤ ਹੱਥ ਕਰ ਗੁਰ ਆਵੈ।
ਤੇ ਉਧਰ ਚੰਦੂ ਉਡੀਕ ਰਿਹਾ ਸੀ ਵੀ ਗੁਰੂ ਅਰਜਨ ਦੇਵ ਨੂੰ ਮਾਰ ਕੇ ਸੁਲਬੀ ਖਾਵੇਗਾ, ਪਰ ਚੰਦੂ ਨੂੰ ਉਦੋਂ ਹੀ ਪਤਾ ਲੱਗਾ ਜਦੋਂ ਸੁਲਬੀ ਦੀ ਲਾਸ਼ ਆ ਗਈ।
ਪਲਟਾ ਹੈ ਬਹੁਤ ਦਿਓਸ਼ ਕੋ ਤਿਸ ਕੋ ਅਬ ਪਾਵੈ।
ਇਹ ਕਹਿੰਦਾ ਸੀ ਵੀ ਮੈਂ ਗੁਰੂ ਅਰਜਨ ਦੇਵ ਤੋਂ ਬਦਲਾ ਲਵਾਂਗਾ, ਪਰ ਉਲਟਾ ਕੰਮ ਹੋ ਗਿਆ, ਜਿਹਨੂੰ ਭੇਜਿਆ ਸੀ ਬਦਲਾ ਲੈਣ ਉਹ ਮਰ ਗਿਆ, ਇਹ ਖਬਰ ਜਦੋਂ ਪਹੁੰਚੀ ਚੰਦੂ ਦੇ ਸਿਰ ਸੱਤਾਂ ਚੁੱਲ੍ਹਿਆਂ ਦੀ ਸੁਆਹ ਪੈ ਗਈ। ਬੜਾ ਜ਼ਿਆਦਾ ਦੁਖੀ ਹੋਇਆ, ਬਾਦਸ਼ਾਹ ਦੇ ਕੋਲ ਕਿੱਦਾਂ ਦੇ ਕੰਨ ਭਰੇਗਾ, ਕੀ ਕਰੇਗਾ। ਉਹ ਕਥਾ ਆਪਾਂ ਅਗਲੇ ਪ੍ਰਕਰਣਾਂ ਵਿੱਚ ਸ਼ਰਵਣ ਕਰਾਂਗੇ। ਸਮੇਂ ਦੇ ਲਿਹਾਜ਼ ਨਾਲ ਸਮਾਪਤੀ ਹੈ। ਹੇ ਗੋਬਿੰਦ, ਹੇ ਗੋਪਾਲ, ਹੇ
ਦਿਆਲ ਲਾਲ,
ਪ੍ਰਾਣਨਾਥ ਅਨਾਥ ਸਖੇ ਦੀਨ ਦਰਦ ਨਿਵਾਰ, ਹੇ ਸਮਰੱਥ ਅਗੰਮ ਪੂਰਨ ਮੋਹਿ ਮਾਇਆ ਧਾਰ, ਅੰਧ ਕੂ ਮਹਾ ਭਿਆਨ ਨਾਨਕ ਪਾਰ, ਆਏ ਪ੍ਰਭ ਸਰਣਾਗਤੀ ਕਿਰਪਾ ਨਿਧ ਦਿਆਲ, ਅਖਰ ਹਰ ਮਨ ਮਸਤ ਨਾਨਕ ਹੋ। ਵਾਹਿਗੁਰੂ ਨਾਮ ਜਹਾਜ ਹੈ ਚੜ੍ਹੇ ਸੋ ਜੋ ਸ਼ਰਧਾ ਕਰ ਸੇਵਦੇ ਗੁਰੂ ਪਾਰ ਉਤਾਰਨ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ।